गुरु नानक अंगद गुरु अमरदास भगबंद रामदास अर्जन गुरु गुरु अमरदास भगबंद रामदास अर्जन गुरु दसवें गोबिंद सिंह गुर नमो चरण अरबिंद जिसमें अमृत ज्ञान है माणक भगत वैराग गुरु ग्रंथ साहिब उद्द बंदों कर अनराग गुर का शब्द कमाए जिन जीते पंच विकार तिन संतन कौ बंदना सिर चरणन पर धार एकंकारा सतगुरु ते प्रसाद सच होए वाहे गुरु जी की फतेह बिघन बिनाशन सोए वाहे गुरु जी की फतेह बिघन बिनाशन सोए
सतनाम श्री वाहे गुरु साहिब जी चौपाई इस प्रकार को दे उपदेशा आगे गमन कीन जगतेशा कांशी बिखै जाए की अडेरा तट सुर सर जह सुंदर हेरा इस प्रकार को दे उपदेशा
वाहिगुरु जी का खालसा वाहिगुरु जी की फतेह सतगुरां दी परम सन्मान योग साजी नवाजी हुई साध संगत जीओ गुरद्वारा श्री गुरु सिंह सभा माल्टन दे दरबार विच चलदे हुए शाम दे दीवाना विच धन धन साहिब सतगुरु गुरु नानक साहिब पातशाह महाराज जी की पवित्र कथा दा समा होया है जगत दा उधार करदे करदे हुए सच्चे पातशाह महाराज जी हिंदुस्तान दे ओ धार्मिक शहर धार्मिक तीर्थ जिथे बहुत लंबे समय तो दुनिया की श्रद्धा हुंदी है ते बहुत सारे लोग मंदरां दी पूजा करन वास्ते पहुँचते है और मंदरां दे उत्थे जो प्रबंधक ने उन्हां नूं भी महाराज पातशाह जी ने सेध दे के सिक्ख्या दे के सच्चे पातशाह जी ने सीधे राह ते लाउणा हुंदा है इस वास्ते महाराज पातशाह जी उन्हां अस्थानां ते उचेचे तौर ते पहुँच रहे ने अयोध्या दे विच सतगुरां ने पहुँच के उत्थे दीआं संगतां नूं चरणी लाया है गुरमत दी दात बख्शिश कीती है हुण कांशी दे विच महाराज पातशाह जी निहाल करनगे जिवें अगे सतगुरां दी पवित्र महान सुख बख्शन वाली कथा आ रही है सरवण करके लाहा लईए जी
चौपाई इस प्रकार को दे उपदेशा
अयोध्या दे निवासियां नूं और उत्थे दे विद्वान पंडतां नूं सतगुरु महाराज जी उपदेश दे के
आगे गमन कीन जगतेशा
जगत दे ईश्वर सच्चे पातशाह जी ने उस तों अगे चलना कीता है
कांशी बिखै जाए की अडेरा
कांशी विच महाराज पातशाह जी ने जाके आसन लाया और जिस दा दूसरा नाम बनारस है तीसरा नाम वाराणसी है चौथा नाम उसका शिवपुरी है यह हिंदुस्तान की 3000 साल पुरानी इस प्रकार धार्मिक नगरी है शिव देवता ने यह जिहड़ी है इहदी नींह रखी हुई है ते तां करके शिवपुरी आखदे ने महाराज पातशाह जी इत्थे संगतां नूं मनुखता नूं निहाल करन दे लई पहुंचे हन
तट सुर सर जह सुंदर ढेरा
सुरसर नाम गंगा नदी दा है तट उस दे किनारे ते महाराज पातशाह जी जाके विराजमान होए ਇਹ ਇਸ ਪ੍ਰਕਾਰ ਖੱਬੇ ਪਾਸੇ ਗੰਗਾ ਨਦੀ ਦੇ ਇਹ ਨਗਰ ਵਸਿਆ ਹੋਇਆ ਹੈ।
ਆਤਸ਼ ਉਜਲ ਨੀਰਤ ਰੰਗਾ,
ਵਾਕਿਆ ਹੀ ਗੰਗਾ ਦਾ ਜਿਹੜਾ ਜਲ ਸੀਗਾ ਬਹੁਤ ਉਜਲ, ਬੜਾ ਸਾਫ, ਬੜੀਆਂ ਸੋਹਣੀਆਂ ਤਰੰਗਾਂ ਉੱਠਦੀਆਂ ਹੋਈਆਂ ਉਹ ਇਸ ਪ੍ਰਕਾਰ ਬੜੇ ਜਲ ਉਜਲਦੀਆਂ ਨਜ਼ਰ ਆ ਰਹੀਆਂ ਨੇ।
ਸਤਨਾਮ ਕੋ ਜਸ ਜਨ ਚੰਗਾ,
ਜਿਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਜਸ ਹੀ ਹੈ, ਉਸਤਤੀ ਹੀ ਹੈ, ਉਹ ਹੀ ਬਹੁਤ ਉੱਜਲ ਤੇ ਸੁੰਦਰ ਹੈ। ਇਵੇਂ ਗੰਗਾ ਦੇ ਪਾਣੀ ਦੀ ਇਸ ਪ੍ਰਕਾਰ ਕਵੀ ਜੀ ਨੇ ਇੱਥੇ ਜਿਹੜੀ ਹੈ ਉਹ ਵਿਸ਼ੇਸ਼ਤਾ ਹੀ ਦੱਸੀ ਹੈ, ਕਿਉਂਕਿ ਗੰਗਾ ਦਾ ਪਾਣੀ ਅਸਲ ਵਿੱਚ ਜਦੋਂ ਹਿਮਾਲਿਆ ਪਰਬਤ ਤੋਂ ਇਹ ਪਾਣੀ ਥੱਲੇ ਨੂੰ ਆਉਂਦਾ ਹੈ ਤੇ ਬਹੁਤ ਸਾਰੀਆਂ ਜੜੀਆਂ ਬੂਟੀਆਂ ਦੇ ਨਾਲ ਇਹ ਜਿਹੜਾ ਇਸ ਪ੍ਰਕਾਰ ਸਪਰਸ਼ ਹੁੰਦਾ ਥੱਲੇ ਨੂੰ ਆਉਂਦਾ ਹੈ ਤੇ ਬਹੁਤ ਸਾਰੇ ਮਨ ਸੁਵੰਨੇ ਪੱਥਰ ਉਹਨਾਂ ਦੇ ਵਿੱਚ ਇਸ ਪ੍ਰਕਾਰ ਜਿਵੇਂ ਆਪਾਂ ਫਿਲਟਰ ਲਵਾਉਂਦੇ ਹਾਂ ਪਾਣੀ ਫਿਲਟਰ ਕਰਨ ਵਾਸਤੇ ਐਰੋ ਫਿਲਟਰ ਲਵਾਉਂਦੇ ਹਾਂ ਉਸ ਪ੍ਰਕਾਰ ਇਹ ਪਾਣੀ ਜਿਹੜਾ ਹੈ ਇਹਦੀ ਇਹ ਵਿਸ਼ੇਸ਼ਤਾ ਹੈ ਕਿ ਤੰਦਰੁਸਤੀ ਬਖਸ਼ਦਾ ਸੀਗਾ ਅਤੇ ਫਿਰ ਇਸ ਪ੍ਰਕਾਰ ਭਾਰਤੀ ਹਿੰਦੂ ਸੱਭਿਅਤਾ ਨੇ ਇਸ ਨੂੰ ਪਵਿੱਤਰ ਮੰਨਣਾ ਸ਼ੁਰੂ ਕਰ ਦਿੱਤਾ। ਤੋ ਕਵੀ ਜੀ ਨੇ ਇਸ ਦੀ ਥੋੜ੍ਹੀ ਵਿਸ਼ੇਸ਼ਤਾ ਦੱਸੀ ਹੈ ਕਿ ਵਾਕਈ ਉਹਦਾ ਪਾਣੀ ਜਿਹੜਾ ਬੜਾ ਸਾਫ਼ ਹੈ, ਉੱਜਲ ਹੈ, ਪੀਣ ਦੇ ਵਾਸਤੇ ਬੜਾ ਜਿਹੜਾ ਹੈ ਉਹ ਮਨੁੱਖੀ ਕਾਇਆਂ ਵਾਸਤੇ ਚੰਗਾ ਹੈ।
ਉਤੇ ਤਹਾ ਜੇ ਪੰਡਿਤ ਭਾਰੀ,
ਇੱਥੇ ਕਾਂਛੀ ਦੇ ਵਿੱਚ ਜਿਹੜੇ ਜਿਹੜੇ ਬੜੇ ਆਪਣੇ ਆਪ ਨੂੰ ਮਹਾਨ ਵਿਦਵਾਨ ਸਦਾਉਂਦੇ ਹਨ,
ਸੁਣ ਕਰ ਸੁਧ ਤਿੰਨ ਸ਼੍ਰੋਣ ਮਝਾਰੀ,
ਉਹਨਾਂ ਨੂੰ ਖਬਰ ਮਿਲੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਏ ਹਨ,
ਮਿਲ ਕਰ ਸਭ ਹੀ ਆਪਸ ਮਾਹੀ,
ਉਹ ਇਕੱਠੇ ਹੋਏ ਹੈ ਤੇ ਕਹਿੰਦੇ ਚੱਲੋ ਮਿਲਣ ਚੱਲੀਏ ਗੁਰੂ ਨਾਨਕ ਸਾਹਿਬ ਨੂੰ,
ਆਵਨ ਭੇ ਤਿਆਰ ਹਰ ਖਾਹੀ,
ਬੜੀ ਖੁਸ਼ੀ ਦੇ ਨਾਲ ਕਿਉਂਕਿ ਜਿਹੜੇ ਵਿਦਵਾਨ ਇਨਸਾਨ ਹੁੰਦੇ ਹੈ ਇਹਨਾਂ ਨੂੰ ਨਾਲ ਨਾਲ ਆਪਣੇ ਧਰਮ ਦੀ ਜਾਣਕਾਰੀ ਲੈਣ ਲਈ ਜਦੋਂ ਧਾਰਮਿਕ ਗ੍ਰੰਥ ਤੇ ਪੁਸਤਕਾਂ ਪੜ੍ਹਨੀਆਂ ਪੈਂਦੀਆਂ ਇਹਨਾਂ ਨੂੰ ਕਾਫ਼ੀ ਨੌਲੇਜ ਜਿਹੜੀ ਹੈ ਉਹ ਇਕੱਤਰ ਹੋਈ ਹੁੰਦੀ, ਇਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਪੰਜਾਬ ਦੀ ਧਰਤੀ 'ਤੇ ਪ੍ਰਗਟ ਹੋਏ ਹੈ ਅਤੇ ਉਹ ਇਸ ਪ੍ਰਕਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰ ਕੇ ਜੀ ਦਾਨ ਬਖਸ਼ਿਸ਼ ਕਰ ਰਹੇ, ਇਹਨਾਂ ਨੇ ਨਾਂ ਸੁਣਿਆ ਹੋਇਆ ਸੀ ਮਹਾਰਾਜ ਜੀ ਦਾ। ਵੈਸੇ ਵੀ ਜਿਹੜਾ ਭਵਿੱਖਤ ਪੁਰਾਣ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਈ ਸੌ ਸਾਲ ਪਹਿਲਾਂ ਹੀ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ ਹੈ, ਤੋ ਇਹਨਾਂ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਦੂਸਰਿਆਂ ਨੂੰ ਵੀ ਨਾਲ ਲੈ ਲਿਆ ਵੀ ਉਹ ਮਹਾਰਾਜ ਆਏ ਹੈ, ਆਓ ਚੱਲੀਏ ਆਪਾਂ ਮਿਲਣ ਵਾਸਤੇ।
ਪੂਰਨ ਸੰਤ ਸੁਣਤ ਥੇ ਜਾ ਕੋ,
ਇਹ ਆਪਣੇ ਦੂਸਰੇ ਸੋ ਸਾਥੀਆਂ ਨੂੰ ਕਹਿੰਦੇ ਵੀ ਜਿਨ੍ਹਾਂ ਦੇ ਬਾਰੇ ਤੁਸੀਂ ਸੁਣਦੇ ਸੀ ਗੁਰੂ ਨਾਨਕ ਸਾਹਿਬ ਜੀ ਪੂਰਨ ਸੰਤ ਹਨ,
ਦਰਸ਼ਨ ਕਰੈ ਚਲੋ ਅਬ ਤਾਂ ਕੋ,
ਕਹਿੰਦੇ ਚਲੋ ਸਾਡੇ ਨਾਲ ਅੱਜ ਉਹਨਾਂ ਦੇ ਦਰਸ਼ਨ ਕਰੀਏ, ਉਹ ਆਏ ਹੋਏ ਹਨ ਆਪਣੇ ਨਗਰ ਦੇ ਬਾਹਰ ਵਾਰ।
ਨਰ ਬ੍ਰਿੰਦਨ ਸੋ ਪੰਡਿਤ ਆਏ,
ਬਹੁਤ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਵਿਦਵਾਨ ਪੰਡਿਤ ਆਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ।
ਸ੍ਰੀ ਗੁਰੂ ਆਗੈ ਸੀਸ ਨਿਵਾਏ,
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਅੱਗੇ ਇਹਨਾਂ ਨੇ ਆ ਕੇ ਸੀਸ ਝੁਕਾਇਆ, ਜਿਹੜੇ ਸਿਆਣੇ ਸਨ ਸਮਝਦਾਰ ਸਨ ਉਹਨਾਂ ਨੇ ਨਾਲ ਹੋਰਨਾਂ ਨੂੰ ਵੀ ਲਿਆਂਦਾ, ਸਤਿਗੁਰਾਂ ਦਾ ਸਤਿਕਾਰ ਕੀਤਾ ਆ ਕੇ।
ਧਰ ਉਰ ਸ਼ਰਧਾ ਕੋ ਟਿਗ ਬੈਸੇ,
ਸ਼ਰਧਾ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬੈਠੇ ਹਨ।
ਪ੍ਰਸ਼ਨ ਕੀਨ ਮਿਲ ਕੇ ਤਬ ਐਸੇ,
ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਗਿਆਨ ਲੈਣ ਦੇ ਵਾਸਤੇ ਸੋ ਬੇਨਤੀ ਕੀਤੀ ਪ੍ਰਸ਼ਨ ਦੇ ਰੂਪ ਦੇ ਵਿੱਚ, ਭਈ ਜੇ ਕੋਈ ਗੱਲ ਚਲਾਵਾਂਗੇ ਤਾਂ ਹੀ ਮਹਾਰਾਜ ਪਾਤਸ਼ਾਹ ਜੀ ਸਾਨੂੰ ਨਿਹਾਲ ਕਰਨਗੇ, ਇਹ ਬੇਨਤੀ ਕਰਦੇ ਹਨ।
ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਣਤ ਸਦਾ ਵਿਵਹਾਰ,
ਇਹ ਕਹਿੰਦੇ ਹੈ ਸਤਿਗੁਰੂ ਸਾਹਿਬ ਜੀ ਅਸੀਂ ਵੇਦ ਪੜ੍ਹਦੇ ਹਾਂ, ਪੁਰਾਣ ਵੀ ਪੜ੍ਹਦੇ ਹਾਂ, ਸੁਣਦੇ ਵੀ ਹਾਂ ਨਿਤਾ ਪ੍ਰਤੀ, ਅਤੇ ਜਿਹੜਾ ਵਿਵਹਾਰ ਹੈ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਉਹ ਉਸ ਅਨੁਸਾਰ ਮਹਾਰਾਜ ਪਾਤਸ਼ਾਹ ਜੀ ਅਸੀਂ ਚੱਲਣ ਦੀ ਵੀ ਕੋਸ਼ਿਸ਼ ਕਰਦੇ ਹਾਂ।
ਉਰ ਸ਼ਾਂਤ ਨਾਵਈ ਮਿਟਤ ਨਹੀਂ ਹੰਕਾਰ,
ਪਰ ਸਾਡੇ ਹਿਰਦਿਆਂ ਨੂੰ ਸ਼ਾਂਤੀ ਨਹੀਂ ਆਉਂਦੀ ਤੇ ਸਾਡਾ ਹੰਕਾਰ ਜਿਹੜਾ ਹੈ ਉਹ ਵੀ ਨਹੀਂ ਮਿਟਦਾ ਹੈ।
ਚੌਪਈ ਸੁਣ ਕਰ ਬੋਲੇ ਸ੍ਰੀ ਗੁਣ ਖਾਨੀ,
ਇਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ,
ਪੰਡਤ ਗੁਣ ਹਮਾਰੀ ਗਿਆਨੀ
ਐ ਵਿਦਵਾਨ ਪੁਰਖੋ ਸਾਡੇ ਬਚਨਾਂ ਨੂੰ ਸੁਣੋ ਤੇ ਵਿਚਾਰੋ
ਅੰਤਰ ਖੋਟ ਨਿਰੰਤਰ ਧਰਹੀ
ਲਗਾਤਾਰ ਜਦੋਂ ਤੁਸੀਂ ਆਪਣੇ ਹਿਰਦੇ ਵਿੱਚ ਆਪਣੇ ਮਨ ਦੇ ਵਿੱਚ ਖੋਟਾ ਸੁਭਾਅ ਧਾਰਨ ਕਰੀ ਰੱਖਦੇ ਹੋ
ਜੈਸੇ ਪਾਹੋ ਵੇਦ ਕੋ ਚਰਹੀ
ਜਿਹੜਾ ਧਾਰਮਿਕ ਗ੍ਰੰਥ ਪੜ੍ਹ ਕੇ ਤੁਸੀਂ ਕਹਿੰਦੇ ਜੇ ਕਿ ਸਾਨੂੰ ਕੋਈ ਅਸਰ ਨਹੀਂ ਹੋ ਰਿਹਾ ਉਹਦੇ ਗਿਆਨ ਦੀ ਜਿਹੜੀ ਪਾਹ ਹੈ ਉਹ ਕਿਵੇਂ ਤੁਹਾਨੂੰ ਚੜੇਗੀ ਉਹਦੀ ਪਾਣ ਤੁਹਾਨੂੰ ਕਿਵੇਂ ਚੜੇਗੀ ਜਦ ਤੁਸੀਂ ਆਪਣੇ ਮਨ ਦੇ ਅੰਦਰ ਹਮੇਸ਼ਾ ਹੀ ਖੋਟਾ ਸੁਭਾਅ ਧਾਰਨ ਕਰਕੇ ਰੱਖਦੇ ਹੋ
ਵਿਖਿਆ ਵਿਕਾਰ ਲਾਲਸਾ ਵਾਢੀ
ਵਿਸ਼ਿਆਂ ਵਿਕਾਰਾਂ ਦੀ ਲਾਲਸਾ ਜਿਹੜੀ ਹੈ ਤੁਹਾਡੇ ਮਨਾਂ ਵਿੱਚ ਵਧੀ ਹੁੰਦੀ ਹੈ
ਸ਼ਾਂਤ ਬੁੱਧ ਔਰ ਬਾਹਰ ਠੰਡੀ
ਜਿਹੜੀ ਸ਼ਾਂਤੀ ਵਾਲੀ ਬੁੱਧ ਹੈ ਉਹ ਤਾਂ ਤੁਹਾਡੀ ਮਾਨਸਿਕਤਾ ਚੋਂ ਬਾਹਰ ਹੀ ਰੁਕੀ ਰਹਿੰਦੀ ਹੈ ਉਹ ਸ਼ਾਂਤੀ ਤਾਂ ਫਿਰ ਆਉਂਦੀ ਨਹੀਂ ਹੈ
ਪੜ੍ਹੋ ਸੁਣੋ ਸਭ ਲੋਕ ਦਿਖਾਵਾ
ਪਾਤਸ਼ਾਹ ਨੇ ਫਰਮਾਇਆ ਠੀਕ ਹੈ ਤੁਸੀਂ ਪੜ੍ਹਦੇ ਜੇ ਸੁਣਦੇ ਜੇ ਵੇਦ ਪੁਰਾਣ ਤੁਸੀਂ ਆਪ ਹੀ ਦੱਸਿਆ ਪਰ ਲੋਕ ਦਿਖਾਵਾ ਤੁਸੀਂ ਲੋਕ ਦਿਖਾਵੇ ਨੂੰ ਹੀ ਪੜ੍ਹਦੇ ਹੋ
ਆਸ ਕਹਿ ਪੁਨ ਇੱਕ ਸ਼ਬਦ ਅਲਾਵਾ
ਇਸ ਤਰ੍ਹਾਂ ਬਚਨ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆ ਰਬਾਬ ਦੀਆਂ ਸੁਰਾਂ ਜਿਹੜੀਆਂ ਨੇ ਸੁਰ ਵਿੱਚ ਕਰ ਲੈ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਕ ਸ਼ਬਦ ਗਾਵਿਆ ਤੇ ਉਚਾਰਨ ਕੀਤਾ
ਸ੍ਰੀ ਰਾਗ ਮਹੱਲਾ ਪਹਿਲਾ
ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਲੜੀ ਦੇ ਵਿੱਚੋਂ ਪਹਿਲਾ ਰਾਗ ਸ੍ਰੀ ਰਾਗ ਉਹਦੇ ਵਿੱਚ ਸਤਿਗੁਰਾਂ ਨੇ ਸ਼ਬਦ ਉਚਾਰਿਆ ਹੈ
ਲਾਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ
ਪਾਤਸ਼ਾਹ ਨੇ ਫਰਮਾਇਆ ਹੈ ਕਿ ਸ਼ਾਂਤੀ ਤੁਸੀਂ ਕਹਿੰਦੇ ਸਾਨੂੰ ਆਉਂਦੀ ਨਹੀਂ ਮਹਾਰਾਜ ਕਹਿੰਦੇ ਸ਼ਾਂਤੀ ਕਿੱਥੋਂ ਆਵੇ ਤੁਹਾਡੇ ਸੁਰਤੀ ਤੇ ਬਿਰਤੀ ਦੇ ਅੰਦਰ ਜਿਹੜਾ ਲੱਭ ਹੈ ਉਹ ਤਾਂ ਕੁੱਤਾ ਹਮੇਸ਼ਾ ਹੀ ਬੈਠਾ ਰਹਿੰਦਾ ਹੈ ਇਸੇ ਪ੍ਰਕਾਰ ਜਿਹੜਾ ਝੂਠ ਬੋਲਣੋਂ ਤੁਸੀਂ ਹਟਦੇ ਨਹੀਂ ਹੈ ਮਹਾਰਾਜ ਕਹਿੰਦੇ ਉਹ ਚੂਹੜਾ ਬੈਠਾ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਤੁਸੀਂ ਲੋਕਾਂ ਨੂੰ ਠੱਗ ਕੇ ਖਾਂਦੇ ਜੇ ਉਹ ਮੁਰਦੇ ਖਾਣ ਦੇ ਬਰਾਬਰ ਹੈ ਤੇ ਸ਼ਾਂਤੀ ਕਿੱਥੋਂ ਆ ਜਾਏ
ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕ੍ਰੋਧ ਚੰਡਾਲ
ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਹੜੀ ਪਰ ਨਿੰਦਾ ਪਰਾਇਆਂ ਦੀ ਨਿੰਦਿਆ ਕਰਦੇ ਜੇ ਉਹ ਪਰ ਮਲ ਮੁਖ ਸੁਦੀ ਮਹਾਰਾਜ ਕਹਿੰਦੇ ਉਹ ਕਿਸੇ ਦਾ ਗੰਦ ਤੇ ਮੈਲਾ ਖਾਣ ਦੇ ਬਰਾਬਰ ਹੈ ਉਹ ਜਿਹੜਾ ਤੁਸੀਂ ਕਿਸੇ ਦਾ ਮੈਲਾ ਗੰਦ ਤੇ ਮੈਲਾ ਖਾਣ ਦੇ ਬਰਾਬਰ ਹੈ ਉਹ ਜਿਹੜਾ ਤੁਸੀਂ ਕਿਸੇ ਦਾ ਮੈਲਾ ਖਾਂਦੇ ਜੇ ਅਗਨ ਕ੍ਰੋਧ ਚੰਡਾਲ ਤੇ ਜਿਹੜਾ ਤੁਹਾਡੇ ਅੰਦਰ ਕ੍ਰੋਧ ਹੈ ਤੇ ਸ਼ਾਂਤੀ ਕਿੱਥੋਂ ਆ ਜਾਏ
ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ
ਮਹਾਰਾਜ ਪਾਤਸ਼ਾਹ ਕਹਿੰਦੇ ਰੱਬ ਦੇ ਅੱਗੇ ਹੁਣ ਇਸ ਪ੍ਰਕਾਰ ਆਪਾ ਸਮਰਪਣ ਕਰ ਦਿਓ ਤੇ ਆਪਣੇ ਅਵਗੁਣਾਂ ਨੂੰ ਆਪ ਹੀ ਦੱਸੋ ਪਰਮਾਤਮਾ ਦੇ ਅੱਗੇ ਕਿ ਰਸ ਕਸ ਆਪ ਸਲਾਹਣਾ ਇਹ ਸਾਰੀਆਂ ਬੁਰਿਆਈਆਂ ਜਿਹੜੀਆਂ ਇਹ ਇਨਸਾਨ ਦੇ ਅੰਦਰ ਨੇ ਤੇ ਨਾਲੇ ਰਸਾਂ ਤੇ ਕਸਾਂ ਦੇ ਵਿੱਚ ਇਸ ਪ੍ਰਕਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਸ਼ੌਕ ਰੱਖਣਾ ਰਸ ਤੇ ਕਸ ਕਸ ਉਹ ਹੁੰਦੇ ਜਿਹੜੇ ਅਰਕ ਕੱਢ ਕੇ ਕਸੀਸ ਕੇ ਜਿਹੜੇ ਆ ਉਹ ਕੱਢੇ ਹੁੰਦੇ ਜਿਹੜਾ ਸ਼ਰਾਬ ਆਦਿਕ ਜਿਹੜਾ ਹੈ ਤੇ ਰਸ ਜਿਹੜੇ ਨੇ ਵੈਸੇ ਮਹਾਰਾਜ ਕਹਿੰਦੇ ਰਸ ਕਸ ਨਾਲੇ ਤਾਂ ਰਸ ਕਸ ਖਾਣੇ ਤੇ ਨਾਲੇ ਇਹ ਜਿਹੜੇ ਪਹਿਲਾਂ ਲੱਭ ਤੇ ਲੋਭ ਇਤ ਆਦਿਕ ਪਰਾਈ ਨਿੰਦਿਆ ਕਰਨੀ ਇਹ ਅਵਗਣ ਤੇ ਨਾਲੇ ਮਹਾਰਾਜ ਕਹਿੰਦੇ ਸਾਰਾ ਕੁਝ ਹੋਣ ਦੇ ਨਾਤੇ ਆਪ ਸਲਾਹਣਾ ਆਪਣੇ ਆਪ ਨੂੰ ਸਲਾਈ ਜਾਣਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਰਸ ਕਸ ਆਪ ਸਲਾਹਣਾ ਆਪਣੀਆਂ ਹੀ ਸਿਫਤਾਂ ਕਰਨੀਆਂ ਵੀ ਮੈਂ ਬੜਾ ਚੰਗਾ ਹਾਂ ਮਹਾਰਾਜ ਕਹਿੰਦੇ ਇਹ ਕਰਮ ਮੇਰੇ ਕਰਤਾਰ ਕਰਤਾ ਪੁਰਖ ਅਕਾਲ ਪੁਰਖ ਜੀ ਇਸ ਤਰ੍ਹਾਂ ਤੇ ਕਰਮ ਹਨ ਜੀਵ ਦੇ ਤੇ ਮਹਾਰਾਜ ਉਹਨਾਂ ਨੂੰ ਕਹਿੰਦੇ ਕਾਂਛੀ ਦੇ ਪੰਡਤੋ ਰੱਬ ਦੇ ਅੱਗੇ ਹੱਥ ਜੋੜ ਕੇ ਇਕਬਾਲੀਏ ਹੋ ਜਾਓ ਹੇ ਮਾਲਕ ਵਾਕਈ ਸਾਡੀਆਂ ਇਹ ਬੁਰਿਆਈਆਂ ਨੇ ਤੇ ਸਾਡੇ ਇਸ ਤਰ੍ਹਾਂ ਦੇ ਕਰਮ ਹਨ
ਬਾਬਾ ਬੋਲੀਐ ਪਤ ਹੋਏ
ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾ ਰਹੇ ਨੇ ਕਿ ਇਹ ਜਗਿਆਸੂ ਪੁਰਖ ਜ਼ਬਾਨ ਤੋਂ ਉਹ ਕੁਝ ਹੀ ਬੋਲਣਾ ਚਾਹੀਦਾ ਹੈ ਜਿਹਦੇ ਨਾਲ ਇਨਸਾਨ ਦੀ ਇੱਜ਼ਤ ਬਣੀ ਰਹੇ ਐਸਾ ਨਾ ਬੋਲੇ ਕਿ ਜਿਹਦੇ ਨਾਲ ਇਨਸਾਨ ਜਿਹੜਾ ਹੈ ਉਹ ਇੱਥੇ ਸਮਾਜ ਦੀ ਬੈਠੀ ਸਭਾ ਦੇ ਵਿੱਚ ਵੀ ਜਿਹੜਾ ਹੈ ਇਸ ਪ੍ਰਕਾਰ ਜਿਹੜਾ ਉਹ ਨੀਵਾਂ ਹੋ ਜਾਏ ਤੇ ਉਹਦੀ ਇੱਜ਼ਤ ਘੱਟ ਜਾਏ ਤੇ ਐਸਾ ਨਾ ਬੋਲੀ ਜਾਏ ਕਿ ਜਿਹਦੇ ਨਾਲ ਦਰਗਾਹ ਦੇ ਵਿੱਚ ਵੀ ਜਿਹੜਾ ਹੈ ਇਸ ਪ੍ਰਕਾਰ ਜਿਹੜਾ ਉਹ ਨੀਵਾਂ ਹੋ ਜਾਏ ਤੇ ਉਹਦੀ ਇੱਜ਼ਤ ਘੱਟ ਜਾਏ ਤੇ ਐਸਾ ਨਾ ਬੋਲੀ ਜਾਏ ਕਿ ਜਿਹਦੇ ਨਾਲ ਦਰਗਾਹ ਦੇ ਵਿੱਚ ਵੀ ਲੇਖਾ ਦੇਣਾ ਪੈ ਜਾਏ
ਊਤਮ ਕਹੀਆ ਹੈ ਨੀਚ ਕਰਮ ਬਹਿਰੋਏ
ਪਾਤਸ਼ਾਹ ਨੇ ਫਰਮਾਇਆ ਕਿ ਜਿਸ ਤਰ੍ਹਾਂ ਦਾ ਵੀ ਇਨਸਾਨ ਹੈ ਸਾਰੀ ਹਾਜ਼ਰੀ ਜਿਹੜੀ ਹੈ ਉਹ ਰੱਬ ਦੀ ਅਦਾਲਤ ਵਿੱਚ ਲੱਗ ਰਹੀ ਹੈ ਉੱਤਮ ਸੇ ਦਰ ਉੱਤਮ ਕਹੀ ਹੈ। ਜਿਹੜੇ ਉੱਤਮ ਇਨਸਾਨ ਨੇ, ਜਿਨ੍ਹਾਂ ਦੀਆਂ ਆਦਤਾਂ ਉੱਤਮ ਹਨ, ਉਹਨਾਂ ਨੂੰ ਧਰਮਰਾਜ ਦੀ ਦਰਗਾਹ ਵਿੱਚ ਵੀ ਉੱਤਮ ਹੀ ਆਖਿਆ ਜਾਣਾ ਹੈ। ਉੱਤਮ ਸੇ ਦਰ ਉੱਤਮ ਕਹੀ ਹੈ। ਨੀਚ ਕਰਮ ਬਹਿ ਰੋਏ, ਜਿਨ੍ਹਾਂ ਦੇ ਨੀਚ ਕਰਮ ਨੇ, ਉੱਥੇ ਬਹਿ ਕੇ ਜਦੋਂ ਉਹਨਾਂ ਨੂੰ ਨੀਚ ਆਖਿਆ ਜਾਂਦਾ, ਉੱਥੇ ਬਹਿ ਕੇ ਰੋਂਦੇ ਹਨ, ਵਿਸਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਰਸ ਸੋਏ ਨਾ ਰਸ ਰੂਪਾ ਕਾਮਣ।
ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਜਿਵੇਂ ਸੋ ਰਸ ਕਸ ਆਪ ਸਲਾਹਣ, ਉਹ ਜਿਹੜੇ ਰਸ ਕਸ ਨੇ, ਕਿਤਨੇ ਕੁ ਰਸ ਪਾਤਸ਼ਾਹ ਕਹਿੰਦੇ ਆ ਰਸ ਸੋਇਨਾ, ਭਾਈ ਮੇਰੇ ਕੋਲ ਸੋਨਾ ਜਿਹੜਾ ਉਹ ਬਹੁਤਾ ਇਕੱਠਾ ਹੋ ਜਾਏ, ਇਸ ਵਾਸਤੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ। ਸੋਨਾ ਬਹੁਤਾ ਇਕੱਠਾ ਹੋ ਜਾਏ, ਉਹਦੇ ਲਈ ਹੀਰਾ ਫੇਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ, ਤੇ ਜਦੋਂ ਉਹ ਚੀਜ਼ ਲਿਆਉਣੀ ਘਰ ਵਿੱਚ, ਤੇ ਉਹ ਵੀ ਰਸ ਮੰਨਣਾ ਵੀ ਆਹਾ ਹੁਣ ਇੰਨੀ ਮੈਂ ਕਮਾਈ ਕਰ ਲਈ ਹੈ, ਤੇ ਇਸ ਚੀਜ਼ ਦਾ ਵੀ ਜਿਹੜਾ ਉਹ ਰਸ ਲੈਣਾ, ਆਪਣੇ ਆਪ 'ਚ ਸਕੂਨ ਪ੍ਰਾਪਤ ਕਰਨਾ, ਭਾਵੇਂ ਕਿਸੇ ਦੀ ਚੋਰੀ ਕਰਕੇ ਤੇ ਭਾਵੇਂ ਕਿਸੇ ਦਾ ਹੱਕ ਖੋਹ ਕੇ ਬਣਾ ਲੈਣੀ। ਮਹਾਰੇ ਕਹਿੰਦੇ ਇਹ ਰਸ ਜਿਹੜਾ ਇਹ ਕਿਤੇ ਸ਼ਾਂਤੀ ਨਹੀਂ ਮਾਇੰਡ ਦੇ ਵਿੱਚ ਦਿਮਾਗ ਵਿੱਚ ਆਉਣ ਦਿੰਦਾ, ਇਹਦਾ ਲੇਖਾ ਦੇਣਾ ਪੈਂਦਾ। ਫਿਰ ਰਸ ਰੁੱਪਾ, ਇਹ ਚਾਂਦੀ ਦਾ ਨਾਮ ਹੈ। ਕਾਮਣ ਰਸ ਇਸ ਪ੍ਰਕਾਰ ਜਿਹੜਾ ਹੈ ਵਿਸ਼ਵਕਾਰਾਂ ਦਾ ਨਾਮ ਹੈ।
ਰਸ ਪਰ ਮਲਕੀ ਵਾਸ,
ਬਹੁਤ ਸਾਰੀਆਂ ਵੰਨ ਸੁਵੰਨੀਆਂ ਸੁਗੰਧੀਆਂ ਲੈਣੀਆਂ, ਇਹਨਾਂ ਦੇ ਰਸ ਜਿਹੜੇ ਹਨ ਇਹ ਸਾਰੇ।
ਰਸ ਘੋੜੇ ਰਸ ਸੇਜਾ ਮੰਦਰ,
ਇਹ ਸਾਰੀਆਂ ਦੌਲਤ ਨਾਲ ਸੰਬੰਧਿਤ ਵਸਤੂਆਂ ਦੇ ਜਿਹੜੇ ਨਾਮ ਆ ਰਹੇ ਹੈ, ਇਹਨਾਂ ਦੇ ਮਗਰ ਇੱਕੋ ਹੀ ਬੁਰਿਆਈ ਹੈ ਕਿ ਹੇਰਾ ਫੇਰੀ ਕਰਕੇ ਜੇ ਇਹ ਚੀਜ਼ਾਂ ਬਣਾਉਣੀਆਂ ਕਿਸੇ ਨੇ, ਕਿਸੇ ਦਾ ਘਰ ਲੁੱਟ ਕੇ ਬਣਾਉਣੀਆਂ ਨੇ, ਕਿਸੇ ਦੇ ਹੱਕ ਨੂੰ ਜਾਂ ਕਲਮ ਗਲਤ ਚਲਾ ਦੇਣੀ, ਹਿਸਾਬ ਕਿਤਾਬ ਕਰਨ ਲੱਗੇ ਹਾਂ, ਜਾਂ ਜ਼ੁਬਾਨ ਜਿਹੜੀ ਹੈ ਉਹ ਗਲਤ ਚਲਾ ਦੇਣੀ, ਜਾਂ ਇਸ ਪ੍ਰਕਾਰ ਜਿਹੜੀ ਹੈ ਉਹ ਤੋਲਣ ਲੱਗੇ ਹਾਂ, ਪੁਰਾਣਿਆਂ ਸਮਿਆਂ 'ਚ ਸ਼ਾਹੂਕਾਰ ਤੱਕੜੀ ਦੇ ਨਾਲ ਚੀਚੀ ਲਾ ਕੇ ਹਲਾਰਾ ਜਿਹਾ ਮਾਰ ਕੇ ਅੱਧਾ ਅੱਧਾ ਕਿਲੋ ਵੱਧ ਜਿਹੜਾ ਜ਼ਿਮੀਂਦਾਰ ਦੀ ਖੇਤੀ ਦਾ ਬੋਲ ਜਿਹੜਾ ਉਹ ਲਈ ਜਾਣਾ ਆਪਣੇ ਘਰ ਨੂੰ, ਜ਼ੁਬਾਨ ਚਲਾ ਕੇ, ਹੱਥ ਚਲਾ ਕੇ, ਕਲਮ ਚਲਾ ਕੇ ਕਿਸੇ ਦਾ ਜਿਹੜਾ ਹੱਕ ਹੈ ਉਹ ਆਪਣੇ ਘਰ ਲੈ ਆਉਣਾ। ਉਹਦੇ ਤੋਂ ਭਾਵੇਂ ਇਨਸਾਨ ਨੇ ਸੋਚਣਾ, ਚੱਲ ਮੈਂ ਚਾਂਦੀ ਬਣਾ ਲਵਾਂ ਜਾਂ ਸੋਨਾ ਬਣਾ ਲਵਾਂ ਜਾਂ ਘੋੜੇ ਖਰੀਦ ਲਵਾਂ, ਮਹਾਰਾਜ ਜੀ ਕਹਿੰਦੇ ਇਹ ਜਿਹੜੇ ਰਸ ਨੇ ਨਾ ਸਾਰੇ, ਇਹਨਾਂ ਦਾ ਲੇਖਾ ਰੱਬ ਦੇ ਘਰ ਵਿੱਚ ਦੇਣਾ ਪੈਣਾ ਹੈ। ਰਸ ਘੋੜੇ, ਘੋੜਿਆਂ ਨੂੰ ਖਰੀਦ ਕੇ ਇਸ ਤਰ੍ਹਾਂ ਦੀ ਖੁਸ਼ੀ ਲੈਣੀ, ਰਸ ਸੇਜਾ ਮੰਦਰ ਆਪਣੇ ਘਰ ਨੂੰ ਬਣਾ ਕੇ, ਦੁਨੀਆਂ ਦਾ ਹੱਕ ਖੋਹ ਕੇ ਘਰ ਬਣਾ ਕੇ, ਉਹਦੇ ਵਿੱਚ ਸੋਹਣੀਆਂ ਸੋਹਣੀਆਂ ਸੇਜਾਂ ਜਿਹੜੀਆਂ ਨੇ ਬੈੱਡ ਖਰੀਦ ਖਰੀਦ ਕੇ ਰੱਖਣੇ, ਰਸ ਮਿੱਠਾ ਰਸ ਮਾਸ ਤੇ ਮਿੱਠੇ ਪਦਾਰਥ ਖਾਣੇ ਤੇ ਮਾਸ ਬਣਾ ਬਣਾ ਕੇ ਉਸ ਘਰ ਦੇ ਵਿੱਚ ਜਿਹੜਾ ਉਹ ਖਾਣਾ, ਮਹਾਰਾਜ ਜੀ ਕਹਿੰਦੇ ਸਾਰਾ ਲੇਖਾ ਦੇਣਾ ਪੈਂਦਾ ਹੈ।
ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ,
ਜਿਸ ਇਨਸਾਨ ਨੇ ਇੰਨੇ ਰਸਾਂ ਕਸਾਂ ਵਾਲੀ ਜ਼ਿੰਦਗੀ ਬਣਾਈ ਹੋਏਗੀ, ਪਾਤਸ਼ਾਹ ਕਹਿੰਦੇ ਉਹ ਆਸ ਕਰੇ ਵੀ ਮੇਰੇ ਦਿਮਾਗ ਤੇ ਸੁਰਤੀ ਦੇ ਵਿੱਚ ਨਾਮ ਦਾ ਰਸ ਵੱਸ ਜਾਏ, ਪਾਤਸ਼ਾਹ ਕਹਿੰਦੇ ਉਹ ਤਾਂ ਉੱਥੇ ਜਗ੍ਹਾ ਹੀ ਖਾਲੀ ਹੈ ਨਹੀਂ ਕਿ ਪਰਮਾਤਮਾ ਦਾ ਨਾਮ ਵੱਸ ਜਾਏ। ਕਹਿ ਘਾਟ, ਕਿਹੜੇ ਤਰੀਕੇ ਦੇ ਨਾਲ ਘਾਟ ਹਿਰਦੇ ਦੇ ਅੰਦਰ ਨਾਮ ਨਿਵਾਸ, ਨਾਮ ਦਾ ਵਾਸਾ ਕਿਵੇਂ ਹੋਵੇਗਾ।
ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ,
ਜਿਸ ਤਰ੍ਹਾਂ ਦੀ ਬੋਲੀ ਬੋਲਣ ਦੇ ਨਾਲ, ਜਿਸ ਤਰ੍ਹਾਂ ਦੇ ਬਚਨ ਮੁੱਖ ਤੋਂ ਉਚਾਰਨ ਦੇ ਨਾਲ ਪਤ ਪਾਈਐ ਇੱਜ਼ਤ ਪ੍ਰਾਪਤ ਕਰਦਾ ਇਨਸਾਨ, ਸੋ ਬੋਲਿਆ ਪ੍ਰਵਾਨ, ਰੱਬ ਨੂੰ ਵੀ ਉਹੀ ਪ੍ਰਵਾਨ ਹੁੰਦਾ ਹੈ। ਜਿਸ ਤਰ੍ਹਾਂ ਦੇ ਬੋਲ ਬੋਲਣ ਦੇ ਨਾਲ ਸੰਸਾਰ ਦੇ ਲੋਕ ਕਹਿੰਦੇ ਵੀ ਇਹ ਚੰਗਾ ਬੋਲਦਾ, ਇਹਦਾ ਵਿਵਹਾਰ ਚੰਗਾ, ਉਹਦੇ ਕੋਲ ਖਲੋਤੇ ਸਾਂ, ਮਨ ਨੂੰ ਠੰਡ ਪਈ ਹੈ, ਦੋ ਚਾਰ ਗੱਲਾਂ ਕੀਤੀਆਂ, ਜੇ ਮੈਂ ਆਪਣਾ ਦੁੱਖੜਾ ਫੋਲਿਆ ਉਹਨੇ ਮੈਨੂੰ ਹੌਸਲਾ ਦਿੱਤਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਹੈ ਕਿ ਚੰਗੇ ਇਨਸਾਨ ਦੀ ਨਿਸ਼ਾਨੀ ਇਹ ਹੈ ਵੀ ਉਹਦੇ ਨਾਲ ਗੱਲ ਕਰੋ, ਅਤੇ ਜੇ ਮਨ ਨੂੰ ਠੰਡ ਪੈਂਦੀ ਹੈ ਤਾਂ ਸਮਝੋ ਇਹ ਇਨਸਾਨ ਸਹੀ ਹੈ, ਠੀਕ ਹੈ। ਪਾਤਸ਼ਾਹ ਕਹਿੰਦੇ ਜੋ ਬੋਲ ਕੇ ਦੁਨੀਆਂ ਦੇ ਵਿੱਚ ਇੱਜ਼ਤ ਮਿਲਦੀ ਹੈ ਉਹੀ ਰੱਬ ਦੇ ਘਰ ਵਿੱਚ ਪ੍ਰਵਾਨ ਹੈ। ਰੱਬ ਵੀ ਜਿਹੜਾ ਇਸ ਦੁਨੀਆਂ ਦੇ ਅੰਦਰ ਹੀ ਵੱਸਦਾ, ਫਰੀਦਾ ਖਾਲਕ ਖਲਕ ਮਹਿ ਖਲਕ ਵੱਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਮੰਦਾ ਕਿਸ ਨੂੰ ਆਖੀਐ ਜਾਂ ਤੁਧ ਬਿਨ ਕੋਈ ਨਾਹੇ। ਜੇ ਲੋਕ ਦੁਖੀ ਹੋ ਜਾਣਗੇ ਸਾਡੇ ਬੋਲਿਆਂ ਤੇ ਰੱਬ ਜਿਹੜਾ ਉਹ ਖੁਸ਼ ਨਹੀਂ ਹੋਏਗਾ, ਜੇ ਦੁਨੀਆਂ ਖੁਸ਼ ਹੋਏਗੀ ਸਾਡੇ ਬੋਲਿਆਂ ਤੇ ਪਰਮਾਤਮਾ ਵੀ ਖੁਸ਼ ਹੋਏਗਾ। ਇਸ ਲਈ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ, ਉਹ ਹੀ ਰੱਬ ਦੇ ਘਰ ਵਿੱਚ ਬੋਲਿਆ ਪ੍ਰਵਾਨ ਹੁੰਦਾ ਹੈ।
ਇੱਕ ਕਾ ਬੋਲਵੇ ਗੁੱਚਣਾ ਸੁਣ ਮੂਰਖ ਮਨ ਆ ਜਾਣ।
ਸਤਿਗੁਰੂ ਮਹਾਰਾਜ ਕਾਂਸ਼ੀ ਵਿੱਚ ਬੈਠੇ ਹੋਏ ਉਪਦੇਸ਼ ਦੇ ਰਹੇ ਹੈ ਤੇ ਉਹਨਾਂ ਵਿਦਵਾਨ ਪੰਡਿਤਾਂ ਨੂੰ ਕਹਿੰਦੇ ਵੀ ਆਪਣੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਕਰਿਆ ਕਰੋ ਤੇ ਆਪਣੇ ਮਨ ਨੂੰ ਆਖੋ ਸੁਣ ਮੂਰਖ ਮਨ ਅਜਾਣ, ਹੇ ਅਜਾਣ ਮੂਰਖ ਮਨਾ ਫਿੱਕਾ ਬੋਲ ਵਿਕੁੱਚਣਾ। ਜਦੋਂ ਤੂੰ ਫਿੱਕਾ ਕੌੜਾ ਬੋਲੇਂਗਾ ਤੈਨੂੰ ਆਪ ਹੀ ਖੁਆਰ ਹੋਣਾ ਪੈਣਾ ਹੈ।
ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ।
ਸਤਿਗੁਰਾਂ ਨੇ ਫਰਮਾਇਆ ਕਿ ਇਹ ਮਾਲਕ ਜੀ, ਇਹ ਪ੍ਰਭੂ ਪਰਮੇਸ਼ਰ ਜੀ ਜਿਹੜੇ ਤੁਹਾਨੂੰ ਭਾਵਦੇ ਹਨ ਸੇ ਭਲੇ, ਉਹੀ ਚੰਗੇ ਹਨ। ਹੋਰ ਕੇ ਕਹਿਣ ਵਖਾਣ, ਹੋਰ ਕਿਸੇ ਨੂੰ ਕਹਿ ਕਹਿ ਕੇ ਆਪ ਚੰਗੇ ਬਣੀ ਜਾਣਾ ਜਾਂ ਵਖਿਆਨ ਕਰਕੇ ਕਿਸੇ ਨੂੰ ਚੰਗੇ ਬਣਾਈ ਜਾਣਾ, ਮਹਾਰਾਜ ਜੀ ਕਹਿੰਦੇ ਹੋਰ ਕੇ ਕਹਿਣ ਵਖਾਣ, ਕੀ ਕਹਿਣਾ ਤੇ ਕੀ ਵਖਾਨਣਾ ਹੈ। ਪਾਤਸ਼ਾਹ ਜੀ ਕਹਿੰਦੇ ਜੋ ਤਿਸ ਭਾਵ ਹੈ ਸੋ ਭਲੇ, ਜਿਹੜੇ ਮਾਲਕ ਜੀ ਤੈਨੂੰ ਚੰਗੇ ਲੱਗਦੇ, ਜਿਹੜੇ ਤੈਨੂੰ ਭਾ ਗਏ ਨੇ ਉਹੀ ਭਲੇ ਹਨ।
ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ।
ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਸਮਾ ਗਿਆ, ਜਿਨ ਹਿਰਦੈ ਰਹਿਆ ਸਮਾਏ, ਉਹਨਾਂ ਨੂੰ ਇੱਜ਼ਤ ਵੀ ਮਿਲ ਗਈ, ਉਹਨਾਂ ਦੀ ਅਕਲ ਵੀ ਮਹਾਨ ਹੋ ਗਈ, ਉਹਨਾਂ ਦੇ ਧਨ ਵੀ ਪੱਲੇ ਪੈ ਗਿਆ।
ਤਿੰਨ ਕਾ ਕਿਆ ਸਾਲਾਹਣਾ ਅਵਰ ਸਵਾਲੇ ਔਕਾਏ।
ਪਾਤਸ਼ਾਹ ਨੇ ਫਰਮਾਇਆ ਭਈ ਉਹਨਾਂ ਦਾ ਸਲਾਹਣਾ ਕੀ ਹੈ, ਜਿਨ੍ਹਾਂ ਦੇ ਹਿਰਦੇ ਚ ਨਾਮ ਵੱਸ ਗਿਆ, ਉਹਨਾਂ ਦੀ ਇੱਜ਼ਤ ਵੀ ਬਣ ਗਈ, ਉਹਨਾਂ ਦੇ ਧਨ ਵੀ ਪੱਲੇ ਹੈ, ਉਹਨਾਂ ਦੀ ਅਕਲ ਨੂੰ ਵੀ ਸੰਸਾਰ ਨੇ ਮਹਾਨ ਕਹਿਣਾ। ਤਿੰਨ ਕਾ ਕਿਆ ਸਾਲਾਹਣਾ, ਉਹਨਾਂ ਨੂੰ ਕੋਈ ਲੋੜ ਨਹੀਂ ਸਲਾਹੁਣ ਦੀ, ਉਹ ਤਾਂ ਵੈਸੇ ਹੀ ਚੰਗੇ ਨੇ। ਅਵਰ ਸਵਾਲੇ ਉਕਾਏ, ਤੇ ਹੋਰ ਨਾ ਤਰੀਕਿਆਂ ਦੇ ਨਾਲ ਉਹਨਾਂ ਦੀ ਸਿਫਤ ਕਾਹਦੇ ਵਾਸਤੇ ਕਰੀ ਜਾਣੀ ਹੈ, ਜਿਹੜੇ ਹੈ ਹੀ ਸੱਚੇ ਹਨ।
ਨਾਨਕ ਨਦਰੀ ਬਾਹਰੇ ਰਾਜਹਿ ਦਾਨ ਨਾ ਨਾਏ।
ਜਿਹੜੇ ਮਾਲਕ ਦੀ ਨਜ਼ਰ ਤੋਂ ਬਾਹਰ ਰਹਿ ਜਾਂਦੇ ਨੇ, ਸਤਿਗੁਰਾਂ ਨੇ ਫਰਮਾਇਆ ਕਿ ਨਾ ਤਾਂ ਭਾਈ ਉਹ ਕਿਰਤ ਕਮਾਈ ਕਰਕੇ ਵਿੱਚੋਂ ਦਾਨ ਪੁੰਨ ਕਰਦੇ ਹੈ, ਨਾ ਨਾਮ ਅਕਾਲ ਪੁਰਖ ਦਾ ਜਿਹੜਾ ਉਹਦੇ ਵਿੱਚ ਜਿਹੜੇ ਹੈ ਉਹ ਰਚਦੇ ਹੈ। ਉਹ ਨਦਰ ਤੋਂ ਬਾਹਰ ਇਨਸਾਨ ਨੇ ਜਿਹੜੇ ਨਾ ਤਾਂ ਨਾਮ ਜਪਦੇ ਅਤੇ ਨਾ ਵੰਡ ਕੇ ਛਕਦੇ ਹੈ। ਇਸ ਲਈ ਪਾਤਸ਼ਾਹ ਨੇ ਉਹਨਾਂ ਵਿਦਵਾਨ ਪੰਡਿਤਾਂ ਨੂੰ ਇਹ ਉਪਦੇਸ਼ ਦੇ ਕੇ ਆਖਿਆ ਵੀ ਤੁਹਾਡਾ ਸਵਾਲ ਇਹ ਸੀ ਵੀ ਅਸੀਂ ਪੜ੍ਹਦੇ ਹਾਂ ਵੇਦ ਵੀ ਅਤੇ ਪੁਰਾਣ ਵੀ, ਅਤੇ ਮਹਾਰਾਜ ਉਹਦੀ ਗੱਤ ਵੀ ਵਿੱਚੋਂ ਸਮਝਣ ਦੀ ਜਿਹੜੀ ਇਹ ਰੀਤ ਹੈ ਉਹ ਵੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਤੇ ਕਹਿੰਦੇ ਅਸੀਂ ਆਪਣੇ ਬਾਰੇ ਵੀ ਜਦੋਂ ਸੋਚਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਾਡਾ ਹੰਕਾਰ ਜਿਹੜਾ ਉਹ ਤੇ ਮਿਟਦਾ ਹੀ ਨਹੀਂ ਹੈ। ਤੋ ਮਹਾਰਾਜ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਰਾਹੀਂ ਉਹਨਾਂ ਨੂੰ ਗਿਆਨ ਬਖਸ਼ਿਆ।
ਦੋਹਰਾ ਮਨ ਕੇ ਮੁਨਸਬ ਹੋਇ ਸੁਨਹੋ ਰਹੇ ਬਿਸ਼ੈ ਲਪਟਾਏ।
ਆਪਣੇ ਮਨ ਨੂੰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਰਾ ਦੇਖ ਕੇ, ਇਹਨੂੰ ਗਹਿਰਾਈ ਦੇ ਨਾਲ ਦੇਖ ਕੇ, ਤੇ ਇਹ ਜਿਹੜੇ ਬਚਨ ਤੁਹਾਨੂੰ ਸੁਣਾਏ ਨੇ ਇਹਨਾਂ ਨੂੰ ਸੁਣੋ, ਤੁਸੀਂ ਤਾਂ ਇਹਨਾਂ ਰਸਾਂ ਕਸਾਂ ਵਿੱਚ ਲਪਟੇ ਹੋਏ ਜੇ।
ਤਾਹੀ ਕੇ ਰਸ ਮਹਿ ਫਸੇ ਨਹੀਂ ਨਾਮ ਰਸ ਆਏ।
ਇਹ ਪਹਿਲਾਂ ਦੱਸੇ ਹੋਏ ਸ਼ਬਦ ਵਿੱਚ ਰਸਾਂ ਚ ਫਸੇ ਹੋਏ ਜੇ, ਨਾਮ ਰਸ ਜਿਹੜਾ ਹੈ ਉਹ ਕਿੱਥੋਂ ਤੁਹਾਨੂੰ ਆ ਜਾਵੇ।
ਜੋ ਪਈ ਪੜਨ ਪ੍ਰਕਾਰ ਦੋਏ ਕੋ ਜਨ ਹੋ।
ਜਿਹੜਾ ਪੜ੍ਹਨਾ ਹੈ, ਕਿਉਂਕਿ ਉਹਨਾਂ ਨੇ ਆਪ ਹੀ ਆਖਿਆ ਸੀ ਅਸੀਂ ਵੇਦ ਵੀ ਪੜ੍ਹਦੇ ਪੁਰਾਣ ਵੀ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦਾ ਪੜ੍ਹਨਾ ਹੁੰਦਾ ਹੈ, ਸੁਣੋ।
ਪਟੇ ਬਾਜ ਇੱਕ ਸੂਰ ਪਰਮਾਨ ਹੋ।
ਇੱਕ ਤਾਂ ਪੜ੍ਹਨ ਵਾਲੇ ਸੂਰਮੇ ਆਖੇ ਜਾਂਦੇ ਤੇ ਦੂਸਰੇ ਪਟੇ ਬਾਜ ਆਖੇ ਜਾਂਦੇ ਹਨ।
ਇੱਕ ਕੀ ਨਿਸਫਲ ਝੂਠੀ ਲਖਣੀ।
ਇੱਕ ਐਸੇ ਨੇ ਜਿਨ੍ਹਾਂ ਦੀ ਲਖਣੀ, ਜਿਨ੍ਹਾਂ ਦੀ ਇਸ ਪ੍ਰਕਾਰ ਕਥਨ ਕਰਨ ਦੀ ਜਿਹੜੀ ਵਿਉਂਤ ਹੈ, ਮਹਾਰਾਜ ਜੀ ਕਹਿੰਦੇ ਉਹ ਝੂਠੀ ਤੇ ਨਿਸਫਲ ਹੀ ਜਾਂਦੀ ਹੈ।
ਹੋਤ ਸਫਲ ਦੂਸਰ ਸਿੱਖ ਸਿੱਖਣੀ।
ਜਿਹੜੇ ਦੂਸਰੀ ਤਰ੍ਹਾਂ ਦੇ ਨੇ ਪੜ੍ਹਨ ਵਾਲੇ, ਉਹਨਾਂ ਦੀ ਸਿੱਖਿਆ ਸਿੱਖੀ ਹੋਈ ਜਿਹੜੀ ਉਹ ਸਫਲ ਹੋ ਜਾਂਦੀ ਹੈ।
ਪਟੇ ਬਾਜ ਇਹ ਭਾਂਤ ਚਲਾਵੇ ਹੈ।
ਮਹਾਰਾਜ ਕਹਿੰਦੇ ਭਈ ਜਿਹੜੇ ਹਥਿਆਰਾਂ ਦਾ ਕਈ ਵਾਰੀ ਪ੍ਰਦਰਸ਼ਨ ਕਰਦੇ ਹੈ, ਤੋ ਉਹ ਪਟੇਬਾਜ ਉਹਨਾਂ ਨੂੰ ਆਖਿਆ ਜਾਂਦਾ। ਉਹਨਾਂ ਨੇ ਹਥਿਆਰ ਵੱਜਣ ਵੀ ਨਹੀਂ ਦੇਣਾ, ਨਾ ਆਪਣੇ ਹੀ ਲੱਗਣ ਦੇਣਾ ਹੈ, ਤੇ ਵਿਦਿਆ ਦੀ ਉਹਨਾਂ ਨੇ ਕਮਾਲ ਦਿਖਾਈ ਜਾਣੀ ਹੈ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਪਟੇਬਾਜ ਹੁੰਦੇ ਨੇ, ਇਸੇ ਤਰ੍ਹਾਂ ਵੇਦਾਂ ਨੂੰ ਗ੍ਰੰਥਾਂ ਨੂੰ ਪੜ੍ਹ ਕੇ ਇਸ ਪ੍ਰਕਾਰ ਸਿਰਫ ਪ੍ਰਦਰਸ਼ਨ ਕਰੀ ਜਾਣਾ, ਮਹਾਰਾਜ ਜੀ ਕਹਿੰਦੇ ਉਹ ਪਟੇਬਾਜ਼ ਹੁੰਦੇ ਹਨ।
ਜੈਸੇ ਅੰਗ ਸੋਹਣ ਨਹੀਂ ਪਾਵੇ,
ਜਿਸ ਤਰ੍ਹਾਂ ਉਹ ਹਥਿਆਰ ਚਲਾਉਂਦੇ ਨੇ ਪਰ ਉਹਨਾਂ ਦੀ ਕਲਾ ਹੀ ਐਸੀ ਹੁੰਦੀ, ਨਾ ਉਹ ਅਗਲੇ ਇਨਸਾਨ ਦੇ ਵੱਜਣ ਦਿੰਦੇ ਨਾ ਉਹ ਜਿਹੜਾ ਦੂਜੇ ਦੇ ਵੱਜਣ ਦਿੰਦਾ ਹੈ।
ਤਿੰਨ ਕੋ ਤਨ ਰਹਿ ਬਣਿਓ ਬਣਾਇਓ,
ਉਹਨਾਂ ਦਾ ਤਨ ਜਿਹੜਾ ਬਣਿਆ ਬਣਾਇਆ ਹੀ ਰਹਿੰਦਾ ਹੈ, ਭਾਵੇਂ ਉਹਨਾਂ ਨੂੰ 18 ਸਾਲ ਹੋ ਗਏ ਹੋਣ ਕੇ ਮੇਲਿਆਂ ਗੇਲਿਆਂ ਵਿੱਚ ਜਾ ਕੇ ਸਭਾ ਦੇ ਵਿੱਚ ਜਾ ਕੇ ਇਸ ਤਰ੍ਹਾਂ ਆਪਣੇ ਤੇਜ਼ ਧਾਰ ਹਥਿਆਰਾਂ ਦਾ ਪ੍ਰਦਰਸ਼ਨ ਉਹ ਰੋਜ਼ ਦੂਜੇ ਚੌਥੇ ਦਿਨ ਦਿਖਾਲਦੇ ਹੋਣ, ਤੇ ਨਾ ਉਹਨਾਂ ਦੇ ਤਨ ਦੇ ਉੱਤੇ ਕਦੇ ਝਰੀਟ ਆਈ ਹੁੰਦੀ ਹੈ, ਤਨ ਜਿਹੜਾ ਬਣਿਆ ਬਣਾਇਆ ਰਹਿ ਜਾਂਦਾ। ਮਹਾਰਾਜ ਕਹਿੰਦੇ ਜਿਹੜੀ ਅਸਲ ਵਿੱਚ ਹਥਿਆਰਾਂ ਨੂੰ ਚਲਾਉਣ ਦੀ ਗੱਲ ਹੈ ਉਹਦੇ ਨਾਲ ਤੇ ਫਿਰ ਇਹ ਜਿਹੜੇ ਸਰੀਰ ਨੇ ਇਹ ਕੱਟੇ ਵੱਢੇ ਵੀ ਜਾਂਦੇ ਹੈ, ਪਰ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਵਿੱਦਿਆ ਪੜ੍ਹਨੀ ਜਿਹੜੀ ਧਾਰਮਿਕ ਗ੍ਰੰਥਾਂ ਦੀ ਇਹ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਐਸੀ ਹੈ ਕਿ ਬਸ ਪ੍ਰਦਰਸ਼ਨ ਤਾਂ ਕਰੀ ਜਾਣਾ, ਨਾ ਉਹ ਸ਼ਬਦ ਦੀ ਚੋਟ ਕਿਤੇ ਲੱਗਣੀ ਤੇ ਨਾ ਕਿਸੇ ਦਾ ਜਿਹੜਾ ਇਸ ਪ੍ਰਕਾਰ ਹੈ ਅੰਦਰੋਂ ਹੰਗ ਐਸੀ ਹੈ ਕਿ ਬਸ ਪ੍ਰਦਰਸ਼ਨ ਤਾਂ ਕਰੀ ਜਾਣਾ, ਨਾ ਉਹ ਸ਼ਬਦ ਦੀ ਚੋਟ ਕਿਤੇ ਲੱਗਣੀ ਤੇ ਨਾ ਕਿਸੇ ਦਾ ਜਿਹੜਾ ਇਸ ਪ੍ਰਕਾਰ ਹੈ ਅੰਦਰੋਂ ਹੰਕਾਰ ਰੂਪ ਜਿਹੜਾ ਇਸ ਪ੍ਰਕਾਰ ਘਾਵ ਜਿਹੜਾ ਹੈ ਉਹ ਕਦੇ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਹਨ
ਏਤ ਜੀਵ ਕਾ ਲੋਕ ਦੇਖਾਵਨ,
ਪਾਤਸ਼ਾਹ ਕਹਿੰਦੇ ਇਹ ਪੜ੍ਹਨਾ ਜਿਹੜਾ ਹੁੰਦਾ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਸ਼ਸਤਰਾਂ ਦੀ ਵਿੱਦਿਆ ਦਾ ਖੇਡਣਾ ਜਿਹੜਾ ਹੁੰਦਾ ਹੈ ਇਹ ਹੇਤ ਜੀਵਕਾ, ਇੱਕ ਤਾਂ ਆਪਣਾ ਜਿਹੜਾ ਇਸ ਪ੍ਰਕਾਰ ਰੋਟੀ ਦਾ ਖਰਚਾ ਚਲਾਉਣ ਲਈ ਲੋਕ ਦਿਖਾਵਣ ਤੇ ਦੂਸਰਾ ਜਿਹੜਾ ਲੋਕਾਂ ਨੂੰ ਦਿਖਾ ਕੇ ਵਾਹ ਵਾਹ ਖੱਟਣ ਦੇ ਵਾਸਤੇ ਹੁੰਦਾ ਹੈ।
ਪੜ੍ਹਤ ਸੋ ਇੱਕ ਨਹਿ ਕਰਹਿ ਕਮਾਵਨ,
ਇਸ ਤਰ੍ਹਾਂ ਜਿਹੜੇ ਪੜ੍ਹਦੇ ਹਨ ਨਹਿ ਕਰਹਿ ਕਮਾਵਨ ਤੇ ਆਪ ਨਹੀਂ ਕਮਾਉਂਦੇ ਉਸ ਉਪਦੇਸ਼ ਨੂੰ, ਪਾਤਸ਼ਾਹ ਨੇ ਉਹਨਾਂ ਦੀ ਤੁਲਨਾ ਉਹਨਾਂ ਦੇ ਨਾਲ ਕਰਕੇ ਦਿਖਾਈ ਹੈ ਜਿਹੜੇ ਸ਼ਸਤਰਾਂ ਦੀ ਵਿੱਦਿਆ ਜਿਹੜੀ ਹੈ ਉਹ ਕਰਕੇ ਦਿਖਾਉਂਦੇ ਨੇ। ਤੇ ਪਟੇਬਾਜ਼ ਉਹਨਾਂ ਦਾ ਨਾਮ ਮਹਾਰਾਜ ਜੀ ਨੇ ਲਿਆ ਹੈ ਕਿ ਉਹ ਪਟੇਬਾਜ਼ਾਂ ਦੀ ਵਿੱਦਿਆ ਦੇ ਸਮਾਨ ਹੋ ਜਾਂਦੇ ਹਨ।
ਦੇਹ ਕੋ ਨਿਸਫਲ ਐਸੇ ਜਨ ਹੋ,
ਮਹਾਰਾਜ ਜੀ ਕਹਿੰਦੇ ਉਹਨਾਂ ਦੀ ਇਹ ਇਸ ਪ੍ਰਕਾਰ ਪੜੀ ਹੋਈ ਵਿੱਦਿਆ ਨਿਸਫਲ ਹੀ ਜਾਨਣਾ ਕਰੋ।
ਜੈਸੇ ਘਣ ਜਲਹੀਨ ਪਛਾਣ ਹੋ,
ਜਿਸ ਤਰ੍ਹਾਂ ਬੱਦਲ ਤਾਂ ਆਕਾਸ਼ ਵਿੱਚ ਆਇਆ ਹੋਵੇ, ਕਿਸੇ ਨੇ ਸੋਚਿਆ ਹੋਵੇ ਵਰਖਾ ਹੋਏਗੀ, ਫਸਲਾਂ ਹਰੀਆਂ ਹੋਣਗੀਆਂ, ਪੰਛੀ ਜਿਹੜੇ ਆ ਇਸ ਪ੍ਰਕਾਰ ਸੁਖ ਮਹਿਸੂਸ ਕਰਨਗੇ, ਪਰ ਉਹ ਬੱਦਲ ਜਿਹੜਾ ਪਾਣੀ ਤੋਂ ਬਣਾ ਹੀ ਹੋਵੇ ਉਹ ਵਰਖਾ ਹੀ ਨਾ ਜਿਹੜੀ ਆ ਉਹ ਕਰ ਸਕਦਾ ਹੋਵੇ। ਮਹਾਰਾਜ ਕਹਿੰਦੇ ਇੱਕ ਪੜ੍ਹਨਾ ਇਸ ਤਰ੍ਹਾਂ ਦਾ ਹੁੰਦਾ ਹੈ।
ਇੱਕ ਜੋ ਸੂਰ ਸੰਤ ਇਸ ਰੀਤੀ,
ਹੁਣ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪੜ੍ਹਦੇ ਨੇ ਤੇ ਇਸ ਪ੍ਰਕਾਰ ਕਮਾਉਂਦੇ ਵੀ ਨੇ ਤੇ ਉਹਨਾਂ ਦਾ ਜਿਹੜਾ ਮੁੱਖ ਤੋਂ ਥੋੜਾ ਜਿਹਾ ਬਚਨ ਜਿਹੜਾ ਕੱਢਿਆ ਹੋਇਆ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਰਗੇ ਵਾਲਿਆਂ ਵਰਗੀ ਸ਼ਖਸੀਅਤ ਜਿਨ੍ਹਾਂ ਦੇ ਲਾਏ ਹੋਏ ਸਟੇਜ ਤੇ 5 ਮਿੰਟ ਵੀ 50-50, 100-100 ਜਣੇ ਨੂੰ ਕੇਸ ਰੱਖਣ ਤੇ ਅੰਮ੍ਰਿਤ ਛਕਣ ਦੇ ਵਾਸਤੇ ਤਿਆਰ ਕਰ ਦਿੰਦੇ ਸੀ, ਮਹਾਰਾਜ ਕਹਿੰਦੇ ਉਹਨਾਂ ਨੂੰ ਇੱਕ ਜੋ ਸੂਰ ਸੰਤ ਇਸ ਰੀਤੀ, ਉਹ ਸੂਰਮੇ ਨੇ ਉਹ ਸੰਤ ਨੇ ਉਹਨਾਂ ਦੀ ਇਹ ਰੀਤ ਹੁੰਦੀ ਹੈ।
ਪੜ੍ਹੈ ਸੁਣ ਹੈ ਸਤ ਸੰਗ ਸਪ੍ਰੀਤੀ,
ਉਹ ਸਤਸੰਗ ਕਰਦੇ ਤੇ ਸਤਸੰਗ ਦੇ ਵਿੱਚ ਸਾ ਪ੍ਰੀਤੀ ਸਹਿਤ ਪ੍ਰੀਤੀ ਦੇ ਉਹ ਮਹਾਰਾਜ ਪਾਤਸ਼ਾਹ ਦੇ ਉਪਦੇਸ਼ ਨੂੰ ਪੜ੍ਹਦੇ ਵੀ ਨੇ ਤੇ ਸੁਣਦੇ ਵੀ ਨੇ ਪ੍ਰੇਮ ਦੇ ਨਾਲ।
ਜਾਨ ਹੈ ਬੜ ਅਗਿਆਨ ਅਰਾਤੀ,
ਉਹ ਉਸ ਗਿਆਨ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਸਿੱਖਦੇ ਨੇ ਕਿ ਸਾਡਾ ਸਭ ਤੋਂ ਵੱਡਾ ਅਰਾਤੀ, ਅਰਾਤੀ ਹੁੰਦਾ ਦੁਸ਼ਮਣ, ਉਹ ਸਭ ਤੋਂ ਵੱਡਾ ਦੁਸ਼ਮਣ ਸਾਡਾ ਅਗਿਆਨ ਹੈ, ਸਾਡੇ ਅੰਦਰ ਜਿਹੜਾ ਅਗਿਆਨ ਹੈ ਇਹਨੂੰ ਮਾਰ, ਸਭ ਤੋਂ ਵੱਡਾ ਅਰਾਤੀ, ਅਰਾਤੀ ਹੁੰਦਾ ਦੁਸ਼ਮਣ, ਉਹ ਸਭ ਤੋਂ ਵੱਡਾ ਦੁਸ਼ਮਣ ਸਾਡਾ ਅਗਿਆਨ ਹੈ, ਸਾਡੇ ਅੰਦਰ ਜਿਹੜਾ ਅਗਿਆਨ ਹੈ ਇਹਨੂੰ ਮਾਰਨਾ ਹੈ। ਤੇ ਮਨ ਜਿਹੜਾ ਹੈ ਕਿ ਜਿਹੜੇ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਉਹ ਸੂਰਮੇ ਤੇ ਸੰਤ ਆਖੇ ਜਾਂਦੇ ਹੈ, ਉਹ ਫਿਰ ਇਸ ਮਨ ਦੇ ਮਨ ਰੂਪ ਦੁਸ਼ਮਣ ਨੂੰ ਜਿਹੜਾ ਹੈ ਹਨਨ ਕਰ ਇਹ ਭਲ ਭੰਤੀ ਭਲੀ ਪ੍ਰਕਾਰ ਇਹਨੂੰ ਹੀ ਮਾਰਨ ਦਾ ਉਪਰਾਲਾ ਕਰਦੇ ਹਨ।
ਕਾਮ ਕ੍ਰੋਧ ਲੋਭ ਅਹੰਕਾਰ,
ਇਹ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪ,
ਇਹ ਤੇ ਅੰਗ ਸੋ ਕਰ ਹੈ ਪ੍ਰਹਾਰਾ,
ਇਹ ਬੁੱਧ ਨੂੰ ਜਿਹੜੇ ਚੰਬੜੇ ਹੋਏ ਨੇ, ਅਕਲ ਨੂੰ ਜਿਹੜੇ ਚੰਬੜੇ ਹੋਏ ਨੇ, ਉਹ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਤੇ ਸੂਰਮੇ ਮੰਨੇ ਜਾਂਦੇ ਉਹ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਵਿੱਚੋਂ ਸਿੱਖਿਆ ਲੈ ਕੇ ਉਹ ਫਿਰ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਸ਼ਬਦਾਂ ਦੇ ਤੀਰ ਦੇ ਨਾਲ ਇਹਨਾਂ ਨੂੰ ਹੀ ਮਾਰਦੇ ਹਨ ਸਭ ਤੋਂ
ਪਹਿਲਾਂ। ਸਤਿਗੁਰ ਸ਼ਬਦ ਸ਼ਸਤਰ ਜਿਨ ਕੇਰੇ,
ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦਾਂ ਨੂੰ ਸ਼ਸਤਰ ਜਾਣਿਆ ਹੈ, ਹਥਿਆਰ ਜਾਣਿਆ ਹੈ।
ਹਰ ਹੈ ਪ੍ਰਹਾਰ ਨਾ ਲਾਵਹਿ ਦੇਰੇ,
ਉਹ ਫਿਰ ਮਨ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਦੁਸ਼ਮਣ ਬੈਠੇ ਹੋਏ, ਚੋਰ ਬੈਠੇ ਹੋਏ ਆ, ਇਸ ਦੇਹੀ ਅੰਦਰ ਪੰਚ ਚੋਰ ਬਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟਹੇ ਮਨ ਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਇਹਨਾਂ ਚੋਰਾਂ ਨੂੰ, ਦੁਸ਼ਮਣਾਂ ਨੂੰ ਮਾਰਦੇ ਨੇ ਸਤਿਗੁਰਾਂ ਦੇ ਸ਼ਬਦ ਰੂਪ ਹਥਿਆਰ ਦੇ ਨਾਲ।
ਨਿਤ ਪ੍ਰਤ ਛੇਦਹਿ ਸਨਮੁਖ ਹੋਈ,
ਔਰ ਉਹ ਇਸੇ ਜੰਗ ਦੇ ਵਿੱਚ ਬਿਜੀ ਰਹਿੰਦੇ ਨੇ। ਤੇ ਪਾਤਸ਼ਾਹ ਜੀ ਤਾਂ ਹੀ ਕਹਿੰਦੇ ਵੀ ਉਹ ਸੂਰਮੇ ਨੇ ਤੇ ਨਾਲੇ ਸੰਤ ਨੇ। ਨਿਤ ਪ੍ਰਤ ਛੇਦਹਿ ਸਨਮੁਖ ਹੋਈ, ਉਹ ਤਾਂ ਇਹਨਾਂ ਹੀ ਦੁਸ਼ਮਣਾਂ ਨੂੰ, ਮਨ ਦੀਆਂ ਇਸ ਪ੍ਰਕਾਰ ਜਿਹੜੀਆਂ ਸ਼ਾਖਾਂ ਨਿਕਲੀਆਂ ਹੁੰਦੀਆਂ ਤੇ ਮਨ ਦੀ ਜਿਹੜੀ ਸੈਨਾ ਹੈ, ਇਹਨੂੰ ਹੀ ਮਾਰਦੇ ਰਹਿੰਦੇ ਹਨ।
ਸੂਰਨ ਕੀ ਵਿਦਿਆ ਹੈ ਸੋਈ,
ਇਹ ਜਿਹੜੀ ਵਿਦਿਆ ਹੈ, ਪਾਤਸ਼ਾਹ ਨੇ ਫਰਮਾਇਆ ਇਹ ਸੂਰਮਿਆਂ ਤੇ ਬਹਾਦਰਾਂ ਵਾਲੀ ਵਿਦਿਆ ਹੈ।
ਹੁਣ ਇੱਕ ਔਰ ਸੁਣੋ ਦ੍ਰਿਸ਼ਟਾਂਤਾ,
ਹੁਣ ਪਾਤਸ਼ਾਹ ਨੇ ਫਰਮਾਇਆ ਕਿ ਇਹ ਜਿਹੜੀ ਵਿਦਿਆ ਹੈ, ਇਹ ਉਹਨਾਂ ਸੂਰਮਿਆਂ ਬਹਾਦਰਾਂ ਦੀ ਵਿਦਿਆ ਪੜ੍ਹਨ ਦਾ ਤਰੀਕਾ ਹੈ। ਉਹਨੂੰ ਇਸਤੇਮਾਲ ਉਹ ਇਸ ਤਰ੍ਹਾਂ ਕਰਦੇ, ਇਵੇਂ ਲਾਹਾ ਲੈਂਦੇ ਆਪਣੇ ਜੀਵਨ ਦੇ, ਇਸ ਪ੍ਰਕਾਰ ਨਿਰਮਾਣ ਕਰਨ ਦਾ, ਸਫਲ ਕਰਨ ਦਾ। ਇੱਕ ਪਟੇਬਾਜ਼ਾਂ ਵਾਲੀ ਵਿਦਿਆ ਹੈ, ਭਾਵ ਉਹ ਵੀ ਕਟਾਰਾਂ ਚਲਾ ਲੈਂਦੇ ਨੇ, ਉਹ ਵੀ ਇਸ ਪ੍ਰਕਾਰ ਵਰਸ਼ਾ ਘੁਮਾ ਲੈਂਦੇ ਨੇ, ਪਰ ਉਹਨਾਂ ਨੇ ਵੱਜਣ ਕਿਸੇ ਦੇ ਨਹੀਂ ਦੇਣਾ। ਤੇ ਇਸ ਪ੍ਰਕਾਰ ਭਾਵੇਂ ਕਈ ਸਾਲ ਲੰਘ ਜਾਣ, ਉਹਨਾਂ ਦੇ ਝਰੀਟ ਵੀ ਜਿਹੜੀ ਨਹੀਂ ਆਉਂਦੀ, ਸਰੀਰ ਦਾ ਵੀ ਬਣਾਓ ਜਿਹੜਾ ਬਣਿਆ ਰਹਿੰਦਾ। ਪਰ ਜਿਸ ਤਰ੍ਹਾਂ ਜਿਹੜੇ ਸੂਰਮੇ ਵਾਕਈ ਰਣ ਮੈਦਾਨ ਦੇ ਅੰਦਰ ਜਾ ਕੇ ਜੂਝਦੇ ਨੇ, ਨਾਲੇ ਦੁਸ਼ਮਣ ਨੂੰ ਕੱਟਦੇ ਨੇ, ਨਾਲੇ ਉਹਨਾਂ ਦਾ ਵੀ ਕਈ ਵਾਰੀ ਪੁਰਜਾ ਪੁਰਜਾ ਕੱਟਿਆ ਜਾਂਦਾ। ਤੇ ਮਹਾਰਾਜ ਕਹਿੰਦੇ ਇੱਦਾਂ ਹੀ ਧਾਰਮਿਕ ਗ੍ਰੰਥਾਂ ਨੂੰ, ਵਿਦਿਆ ਨੂੰ ਪੜ੍ਹਨ ਦੇ ਇਹ ਦੋ ਜਿਹੜੇ ਨੇ, ਇਹ ਤਰੀਕੇ ਨੇ। ਇੱਕ ਐਸੇ ਨੇ ਜਿਹੜੇ ਪੜ੍ਹਦੇ ਨੇ ਮਨੋਰੰਜਨ ਦੇ ਵਾਸਤੇ, ਤੇ ਸੁਣਾਉਂਦੇ ਵੀ ਨਹੀਂ ਮਨੋਰੰਜਨ ਦੇ ਵਾਸਤੇ, ਸੁਣਾਉਂਦੇ ਆ ਭਈ ਸੁਣਨ ਵਾਲਿਆਂ ਨੂੰ ਲੱਗੇਗਾ ਵੀ ਇਹਨੂੰ ਜਿਹੜੀ ਹੈ ਇਹ ਬੜੀ ਜਾਣਕਾਰੀ ਹੈ। ਉਹ ਪਾਤਸ਼ਾਹ ਕਹਿੰਦੇ ਉਹ ਪਟੇ ਬਾਜ਼ਾਂ ਵਾਲਾ ਹੀ ਕੰਮ ਹੈ, ਸਿਰਫ ਜਾਂ ਉਪਜੀਵਿਕਾ ਦੇ ਲਈ ਤੇ ਜਾਂ ਇਸ ਪ੍ਰਕਾਰ ਜਿਹੜਾ ਲੋਕਾਂ ਨੂੰ ਦਿਖਾਵਣ ਦੇ ਵਾਸਤੇ। ਤੋ ਪਾਤਸ਼ਾਹ ਫਰਮਾਉਂਦੇ ਨੇ ਕਿ ਇੱਕ ਉਹ ਕਹਿੰਦੇ ਉਹ ਪਟੇ ਬਾਜ਼ਾਂ ਵਾਲਾ ਹੀ ਕੰਮ ਹੈ, ਸਿਰਫ ਜਾਂ ਉਪਜੀਵਿਕਾ ਦੇ ਲਈ ਤੇ ਜਾਂ ਇਸ ਪ੍ਰਕਾਰ ਜਿਹੜਾ ਲੋਕਾਂ ਨੂੰ ਦਿਖਾਵਣ ਦੇ ਵਾਸਤੇ। ਤੋ ਪਾਤਸ਼ਾਹ ਫਰਮਾਉਂਦੇ ਨੇ ਕਿ ਇੱਕ ਉਹ ਨਹੀਂ ਰਣ ਮੈਂ ਤਬ ਜੂਝ ਮਰੋਂ, ਕੀ ਪਤਾ ਕਿਹੜੇ ਮੌਕੇ ਦੇ ਉੱਤੇ ਜਿਹੜਾ ਹੈ ਉਹ ਦੁਸ਼ਮਣ ਦੇ ਨਾਲ ਲੋਹਾ ਲੈਣਾ ਪੈ ਜਾਏ, ਭਾਵੇਂ ਇਸ ਸੰਸਾਰ ਦੇ ਅੰਦਰ। ਸੋ ਸਮਾਂ ਤਬਦੀਲ ਹੋ ਗਿਆ ਤੇ ਬਹੁਤ ਵੱਡੇ ਵੱਡੇ ਆਟੋਮੈਟਿਕ ਜਿਹੜੇ ਨੇ ਉਹ ਹਥਿਆਰ ਜਿਹੜੇ ਉਹ ਆ ਗਏ ਹੈ, ਪਰ ਜਿਹੜੇ ਇਹ ਖਿਆਲ ਰੱਖਦੇ ਹੈ ਵੀ ਕੀ ਪਤਾ ਕਿਹੜੇ ਵੇਲੇ 84 ਦੇ ਘੱਲੂਘਾਰੇ ਵਾਂਗ ਜਾਂ ਇਸ ਪ੍ਰਕਾਰ ਦਿੱਲੀ ਦੇ ਦੰਗਿਆਂ ਦੀ ਤਰ੍ਹਾਂ, ਕੀ ਪਤਾ ਕਦੋਂ ਦੁਸ਼ਮਣਾਂ ਨੇ ਇਕੱਠੇ ਹੋ ਕੇ ਤੇ ਸਾਨੂੰ ਮਾਰਨ ਆ ਜਾਣਾ। ਜੇ ਸਾਡੇ ਕੋਲ ਗੁਰੂ ਕਲਗੀਧਰ ਦੀਆਂ ਬਖਸ਼ੀਆਂ ਸ੍ਰੀ ਸਾਹਿਬਾਂ ਹੋਣਗੀਆਂ, ਸਾਡੇ ਕੋਲ ਹਥਿਆਰ ਹੋਣਗੇ, ਅਸੀਂ ਚਲਾਉਣੇ ਸਿੱਖੇ ਹੋਣਗੇ, ਚਲੋ ਜੇ ਅਜੇ ਸ਼ਹੀਦ ਹੋ ਵੀ ਜਾਵਾਂਗੇ ਪਰ 15-20 ਨੂੰ ਲੈ ਕੇ ਮਰਾਂਗੇ, ਉੱਦਾਂ ਨਹੀਂ ਇਕੱਲੇ ਨਹੀਂ ਮਰਦੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਸ਼ਸਤਰ ਵਿੱਦਿਆ ਸਿੱਖੀ ਹੈ, ਇਹਨਾਂ ਦੇ ਸਿੱਖਣ ਵਿੱਚ ਤੇ ਦੂਸਰੇ ਸਿਰਫ ਪ੍ਰਦਰਸ਼ਨ ਕਰਨ ਦੇ ਲਈ ਜਿਹੜੇ ਸਿੱਖਦੇ, ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਵੇਂ ਮਹਾਰਾਜ ਪਾਤਸ਼ਾਹ ਕਹਿੰਦੇ ਇਵੇਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ ਗੱਲ ਹੈ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਆਪਣੇ ਮਨ ਰੂਪ ਦੁਸ਼ਮਣ ਨੂੰ, ਅਗਿਆਨ ਨੂੰ ਮਾਰਨ ਦਾ ਜਿਹੜਾ ਉਪਰਾਲਾ ਕਰਦੇ ਹੈ। ਪਾਤਸ਼ਾਹ ਕਹਿੰਦੇ ਉਹ ਸੂਰ ਵੀ ਨੇ, ਸੂਰਮੇ ਵੀ ਨੇ ਤੇ ਨਾਲੇ ਉਹ ਸੰਤ ਵੀ ਨੇ। ਤੇ ਉਹ ਇਸ ਪ੍ਰਕਾਰ ਪਾਤਸ਼ਾਹ ਫਰਮਾਉਂਦੇ ਆ ਕਿ ਉਹ ਫਿਰ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਦਾ ਸਦਕਾ ਆਪਣੇ ਮਨ ਨੂੰ ਜਿੱਤ ਲੈਂਦੇ। ਮਨ ਜੀਤੈ ਜਗ ਜੀਤ, ਇਹ ਉਹਨਾਂ ਸੂਰਮਿਆਂ ਵਾਂਗ ਨੇ ਜਿਹੜੇ ਕਿ ਹਥਿਆਰਾਂ ਨੂੰ ਸਿੱਖ ਕੇ ਉਹਨਾਂ ਤੋਂ ਸਹੀ ਕੰਮ ਲੈਣ ਦੇ ਇਸ ਪ੍ਰਕਾਰ ਉਪਰਾਲੇ ਵਿੱਚ ਰਹਿੰਦੇ ਹਨ।
ਜਿਸ ਪ੍ਰਕਾਰ ਤੁਮ ਹੋਏ ਨਾ ਸ਼ਾਂਤਾ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇੱਕ ਭਾਈ ਪ੍ਰਮਾਣ ਹੋਰ ਸੁਣੋ ਜਿਸ ਕਰਕੇ ਤੁਹਾਨੂੰ ਸ਼ਾਂਤੀ ਆਉਂਦੀ ਨਹੀਂ ਹੈ।
ਸ਼ਾਸਤਰ ਜਿਤੇ ਸੋ ਸ਼ਾਸਤਰ ਸਮਾਨਾ,
ਜਿਤਨੇ ਵੀ ਜਿਹੜੇ ਧਾਰਮਿਕ ਗ੍ਰੰਥ ਨੇ ਹਥਿਆਰਾਂ ਦੇ ਤੁਲ ਹਨ, ਜੋ
ਮਨ ਰੂਪੀ ਵੱਢ ਕੇ ਹਰ ਜਾਨਾ,
ਜਿਨ੍ਹਾਂ ਨੇ ਮਨ ਨੂੰ ਹੀ ਜਿਹੜਾ ਹੈ ਇਸ ਪ੍ਰਕਾਰ ਮਨ ਰੂਪ ਸ਼ੇਰ ਨੂੰ ਜਿਹੜਾ ਉਹ ਸਮਝ ਲਿਆ ਹੋਇਆ ਹੈ।
ਜੇ ਮਾਰ ਹੈ ਤਿਨ ਨਿਕਸੈ ਨਾਮੋ,
ਜਿਸ ਤਰ੍ਹਾਂ ਜਿਹੜਾ ਦੁਨੀਆਂ ਚ ਸ਼ੇਰ ਨੂੰ ਮਾਰੇ ਤੇ ਉਹਦੇ ਨਾਮ ਨਾਲ ਜੁੜ ਜਾਂਦਾ ਵੀ ਫਲਾਣਾ ਬੜਾ ਬਹਾਦਰ ਸੀ, ਉਹਨੇ ਇੱਕ ਵਾਰ ਸ਼ੇਰ ਮਾਰਿਆ, ਮਹਾਰਾਜ ਪਾਤਸ਼ਾਹ ਕਹਿੰਦੇ ਉਹਦਾ ਨਾਮ ਚਮਕਦਾ। ਇਵੇਂ ਹੀ ਪਾਤਸ਼ਾਹ ਫਰਮਾਉਂਦੇ ਕਿ ਧਾਰਮਿਕ ਗ੍ਰੰਥਾਂ ਦੀ ਵਿਦਿਆ ਦੀ ਕਿਰਪਾ ਦੇ ਨਾਲ ਜਿਹਨੇ ਆਪਣੇ ਮਨ ਰੂਪ ਸ਼ੇਰ ਨੂੰ ਮਾਰ ਲਿਆ ਹੋਵੇਗਾ, ਉਹਦਾ ਵੀ ਨਾਮ ਦੁਨੀਆਂ ਦੇ ਉੱਤੇ ਚਮਕਦਾ ਹੈ। ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀ ਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਜਾ ਕਾ ਠਾਕੁਰ ਪੂਰਾ। ਸੋ ਇਸ ਪ੍ਰਕਾਰ ਆਤਮ ਜਿਣੈ ਸਗਲ ਵਸ ਜਾਕੇ ਸਤਿਗੁਰ ਪੂਰਾ। ਤੋ ਪਾਤਸ਼ਾਹ ਫਰਮਾਉਂਦੇ ਉਹ ਵੀ ਬਹਾਦਰ ਸੂਰਮੇ ਚਮਕਦੇ ਹਨ ਸੰਸਾਰ ਦੇ ਅੰਦਰ।
ਬਡੋ ਸ਼ਸਤਰ ਧਾਰੀ ਅਬ ਰਾਮੋ,
ਉਹਨੂੰ ਫਿਰ ਦੁਨੀਆਂ ਏਦਾਂ ਹੀ ਯਾਦ ਕਰਦੀ ਵੀ ਇਹ ਬੜਾ ਮਹਾਨ ਸੁੰਦਰ ਤੇ ਬਹਾਨ ਸ਼ਸਤਰ ਧਾਰੀ ਬਹਾਦਰ ਯੋਧਾ ਸੀਗਾ।
ਤਾਵੇ ਅਨ ਜੇਤੇ ਸ਼ਾਸਤਰ ਬਣਾਏ,
ਜਿੰਨਾ ਹੈ ਰਿਖੀਆਂ ਮੁਨੀਆਂ ਨੇ ਇਹ ਵੇਦ ਪੁਰਾਣ ਲਿਖੇ ਹਨ।
ਪੜ ਹੈ ਲੁਹਾਰ ਸਮਾਨ ਸਦਾਏ,
ਇਹਨਾਂ ਨੇ ਘੜ ਘੜ ਕੇ ਸ਼ਬਦਾਵਲੀ ਤੇ ਉਹ ਬਣਾਏ ਨੇ, ਉਹ ਲੁਹਾਰ ਦੇ ਸਮਾਨ ਹਨ। ਲੁਹਾਰ ਜਿਵੇਂ ਇਸ ਪ੍ਰਕਾਰ ਲੋਹੇ ਨੂੰ ਔਜਾਰਾਂ ਨੂੰ ਜਿਹੜਾ ਹੈ ਉਹ ਬਣਾਉਂਦਾ ਹੈ।
ਜੇ ਪੰਡਤ ਤਿੰਨ ਟੀਕਾਕਾਰ,
ਜਿਹੜੇ ਇਸ ਪ੍ਰਕਾਰ ਉਹਨਾਂ ਫਿਰ ਅੱਗਿਓਂ ਗ੍ਰੰਥਾਂ ਦੇ ਟੀਕਾਕਾਰ ਬਣੇ ਹਨ, ਉਹਨਾਂ ਦੀ ਸਟੀਕ ਲਿਖਣ ਵਾਲੇ ਬਣੇ ਹਨ।
ਸ਼ਿਕਲੀ ਗਰ ਸੇ ਲੇ ਹੋ ਵਿਚਾਰਾ,
ਉਹ ਜਿਹੜੇ ਸ਼ਿਕਲੀ ਗਰ ਪਹਿਲਾਂ ਦੇ ਲੋਹੇ ਦੇ ਬਣੇ ਹੋਏ ਸਮਾਨ ਨੂੰ ਤੋਪਾ ਟਾਂਕਾ ਲਾਉਂਦੇ ਹੈ ਤੇ ਉਹਨੂੰ ਇਸ ਪ੍ਰਕਾਰ ਫਿਰ ਵਰਤੋਂ ਵਿੱਚ ਲਿਆਉਂਦੇ ਹੈ। ਇਵੇਂ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਟੀਕਾਕਾਰ ਨੇ ਉਹ ਸ਼ਿਕਲੀ ਗਰਾਂ ਦੇ ਸਮਾਨ ਸਮਝੋ।
ਜਿਨ ਪੜ ਸੁਣ ਕੀ ਮਨ ਕਾ ਮਾਰਨ,
ਜਿਨ੍ਹਾਂ ਵੇਦਾਂ ਸ਼ਾਸਤਰਾਂ ਨੂੰ ਪੜ ਕੇ ਧਾਰਮਿਕ ਗ੍ਰੰਥਾਂ ਨੂੰ ਪੜ ਕੇ ਮਨ ਨੂੰ ਮਾਰਿਆ ਹੈ।
ਸੇ ਜੋਧਾ ਹਨ ਤੇ ਹਥਿਆਰਨ,
ਉਹ ਜਿਹੜੇ ਨੇ ਯੋਧੇ ਨੇ ਉਹ ਹਥਿਆਰਾਂ ਦੇ ਧਨੀ ਮੰਨੇ ਜਾਂਦੇ ਹਨ।
ਪੜ ਹੈ ਜੀਵ ਕਾ ਕਾਰਨ ਜੋ,
ਜਿਹੜੇ ਆਪਣੀ ਉਪਜੀਵਿਕਾ ਵਾਸਤੇ ਹੀ ਪੜ੍ਹਦੇ ਹਨ ਸਤਿਗੁਰਾਂ ਦਾ ਉਪਦੇਸ਼ ਔਰ ਪੁਰਾਣੇ ਗ੍ਰੰਥਾਂ ਨੂੰ, ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ।
ਵੇਚਨ ਹਾਰ ਸ਼ਸਤਰ ਸਮ ਸੋ,
ਉਹ ਜਿਹੜੇ ਹਥਿਆਰ ਗ੍ਰੰਥਾਂ ਨੂੰ, ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ।
ਵੇਚਨ ਹਾਰ ਸ਼ਸਤਰ ਸਮ ਸੋ,
ਉਹ ਜਿਹੜੇ ਹਥਿਆਰ ਬਣਾਏ ਕਿਸੇ ਲੁਹਾਰ ਨੇ ਹੋਰ ਨੇ ਹੈ ਬਾਹਰ ਜਾ ਕੇ। ਮਹਾਰਾਜ ਕਹਿੰਦੇ ਜਿਹੜੇ ਕੇਵਲ ਉਪਜੀਵਿਕਾ ਵਾਸਤੇ ਹਨ ਉਹ ਹਥਿਆਰਾਂ ਨੂੰ ਵੇਚਣ ਵਾਲਿਆਂ ਦੇ ਸਮਾਨ ਹਨ।
ਸ਼ੇਰ ਰੂਪ ਮਨ ਜਿਸ ਨੇ ਮਾਰਾ,
ਇਹ ਸ਼ੇਰ ਰੂਪ ਜਿਹੜਾ ਮਨ ਹੈ ਜਿਨੇ ਮਾਰ ਲਿਆ ਹੈ।
ਬਿਥਰਾ ਨਾਮ ਤਾਹੇ ਦਿਸ ਚਾਰਾ,
ਉਹਦਾ ਫਿਰ ਸਮਾਜ ਦੀਆਂ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਨਾਮ ਜਿਹੜਾ ਹੈ ਉਹ ਚਮਕਦਾ ਹੈ।
ਸ਼ਸਤਰ ਧਾਰ ਕਹਿਵਾਵਤ ਸੋ,
ਉਹ ਲੋਕਾਂ ਦੇ ਕੋਲੋਂ ਸ਼ਸਤਰ ਧਾਰੀ ਸੂਰਮਾ ਸਦਵਾਉਂਦਾ ਹੈ।
ਪੂਰੇ ਨਾਮ ਅਪਰ ਸਭ ਕੋ,
ਬਾਕੀ ਨਾਮ ਮਹਾਰਾਜ ਕਹਿੰਦੇ ਸਾਰੇ ਕੂੜੇ ਹੀ ਹਨ, ਝੂਠੇ ਹੀ ਹਨ।
ਇਸ ਪ੍ਰਕਾਰ ਸੁਣ ਕਰ ਬਚ ਰਾਸੀ,
ਇਸ ਤਰ੍ਹਾਂ ਦੇ ਬਚਨ ਧੰਨ ਗੁਰੂ ਨਾਨਕ ਸਾਹਿਬ ਦੇ ਜਦੋਂ ਸੁਣੇ ਨੇ ਕਾਂਸ਼ੀ ਦੇ ਵਿਦਵਾਨ ਪੰਡਤਾਂ ਨੇ।
ਬੋਲੇ ਬਹੁਲ ਕੁਸ਼ਲ ਜੇ ਕਾਂਸ਼ੀ,
ਜਿਹੜੇ ਇਸ ਪ੍ਰਕਾਰ ਕਾਂਸ਼ੀ ਦੇ ਇਹ ਰਹਿਣ ਵਾਲੇ ਸਨ, ਇਹਨਾਂ ਨੇ ਫਿਰ ਸਤਿਗੁਰਾਂ ਨਾਲ ਅਗਲਾ ਬਚਨ ਜਿਹੜਾ ਉਹ ਸ਼ੁਰੂ ਕੀਤਾ।
ਇਹ ਸ਼ਿਵਪੁਰ ਮਹਿ ਜੋ ਮ੍ਰਿਤ ਪਾਵਤ,
ਇਹ ਕਹਿੰਦੇ ਮਹਾਰਾਜ ਜਿਹੜੀ ਨਗਰੀ ਹੈ ਨਾ ਸ਼ਿਵਜੀ ਦੀ ਵਸਾਈ ਹੋਈ, ਬਨਾਰਸ ਹੈ, ਕਾਂਸ਼ੀ ਹੈ, ਵਾਰਾਣਸੀ ਵੀ ਇਹਨੂੰ ਕਹਿੰਦੇ ਹਨ, ਇਹਦੇ ਵਿੱਚ ਜਿਹੜਾ ਵੀ ਕੋਈ ਮਰਦਾ ਹੈ
ਮੁਕਤ ਹੋਤ ਸਭ ਦੁੱਖ ਮਿਟਾਵਤ,
ਉਹ ਮੁਕਤ ਹੋ ਜਾਂਦਾ ਹੈ ਤੇ ਉਹਦੇ ਗੁਨਾਹ ਵੀ ਸਾਰੇ ਜਿਹੜੇ ਉਹ ਮਿਟ ਜਾਂਦੇ ਹਨ। ਇਹ ਪੰਡਿਤ ਵਿਦਵਾਨ ਕਾਂਸ਼ੀ ਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ।
ਸ਼ਾਸਤਰ ਬਿਖੈ ਮਹਾਵਤ ਕਹਾ,
ਉਹ ਕਹਿੰਦੇ ਨੇ ਕਿ ਜਿਹੜੇ ਛੇ ਸ਼ਾਸਤਰ ਨੇ ਵੇਦ ਨੇ ਉਹਨਾਂ ਵਿੱਚ ਇੱਥੇ ਦੀ ਨਗਰੀ ਦਾ ਮਹਾਤਮ ਆਖਿਆ ਹੋਇਆ ਹੈ।
ਮ੍ਰਿਤ ਹੋਏ ਜਾਵੇ ਸ਼ਿਵ ਜਹਾਂ,
ਕਿ ਜਦੋਂ ਇੱਥੇ ਵਸਣ ਵਾਲੇ ਦੀ ਮੌਤ ਹੁੰਦੀ ਹੈ ਤੇ ਉਹ ਜਿੱਥੇ ਸ਼ਿਵਜੀ ਦੇਵਤਾ ਜਿਹੜੀ ਪੁਰੀ ਦੇ ਵਿੱਚ ਰਹਿੰਦਾ ਉੱਥੇ ਜਾ ਪਹੁੰਚਦੇ ਹੈ। ਇਹ ਵੈਸੇ ਜਿਹੜੀ ਕਾਂਸ਼ੀ ਹੈ ਬਨਾਰਸ ਹੈ ਸਾਧ ਸੰਗਤ ਜੀ, ਇਹ 3000 ਸਾਲ ਪਹਿਲਾਂ ਦੀ ਵਸਾਈ ਹੋਈ ਹੈ। ਇਹ ਕਾਂਸ਼ੀ ਦੇ ਵਿੱਚ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਤਾਂ ਬਹੁਤ ਵੱਡੀ ਸ਼ਰਧਾ ਹੈ, ਪਰ ਨਾਲ ਨਾਲ ਇਹਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਜਿਹੜੇ ਹੈ ਉਹ ਵੀ ਇਹਦੇ ਵਿੱਚ ਸ਼ਰਧਾ ਰੱਖਦੇ ਆ। ਇਸ ਨਗਰੀ ਦੇ ਵਿੱਚ ਜਦੋਂ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ ਸੀਗਾ ਤੇ ਉਹਨਾਂ ਨੇ ਸਭ ਤੋਂ ਪਹਿਲੀ ਵਾਰ ਆਪਣੇ ਸ਼ਰਧਾਲੂਆਂ ਦੀ ਇਕੱਤਰਤਾ ਕਰਕੇ ਤੇ ਬਨਾਰਸ ਦੇ ਵਿੱਚ ਹੀ ਜਿਹੜੀ ਪਹਿਲੀ ਕਥਾ ਸੀ ਉਹ ਸੁਣਾਈ ਸੀ ਉਹਨਾਂ ਨੇ ਆਪਣੇ ਧਰਮ ਦੀ, ਤੇ ਉਹ ਬੁੱਧ ਧਰਮ ਦੇ ਉਪਾਸ਼ਕ ਜਿਹੜੇ ਨੇ ਉਹ ਵੀ ਕਾਂਸ਼ੀ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਆ ਤੇ ਸ਼ਰਧਾ ਰੱਖਦੇ ਹੈ। ਜੈਨ ਧਰਮ ਵਾਲੇ ਵੀ ਥੋੜ੍ਹਾ ਥੋੜ੍ਹਾ ਜਿਹੜਾ ਉਹ ਵਿਸ਼ਵਾਸ ਰੱਖਦੇ ਆ ਇਸ ਪ੍ਰਕਾਰ। ਲੇਕਿਨ ਇਹਦੇ ਵਿੱਚ ਸਾਧ ਸੰਗਤ ਜੀਓ, ਔਰੰਗਜ਼ੇਬ ਨੇ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਮੰਦਰ ਸੀ ਵਿਸ਼ਵਾ ਜਿਹੜਾ ਇਸ ਪ੍ਰਕਾਰ ਨਾਥ ਜੀ ਦਾ, ਤੇ ਉਹਨੂੰ ਤੜਵਾ ਕੇ ਢਵਾ ਕੇ ਤੇ ਉੱਥੇ ਬਹੁਤ ਵੱਡੀ ਜਿਹੜੀ ਹੈ ਮਸੀਤ ਜਿਹੜੀ ਸੀ ਉਹ ਬਣਵਾ ਦਿੱਤੀ। ਉਹ ਮਸੀਤ ਹੁਣ ਤੱਕ ਵੀ ਗ੍ਰੰਥਾਂ ਵਿੱਚ ਆ ਰਿਹਾ ਵੀ ਉਵੇਂ ਦੀ ਉਵੇਂ ਬਣੀ ਹੋਈ ਹੈ। ਔਰੰਗਜ਼ੇਬ ਨੇ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਇਸ ਸ਼ਹਿਰ ਦਾ ਨਾਮ ਮੁਹੰਮਦਪੁਰ ਜਿਹੜਾ ਉਹ ਰੱਖ ਦਿੱਤਾ ਸੀਗਾ, ਤੇ ਲੇਕਿਨ ਉਹ ਪ੍ਰਚਲਿਤ ਨਹੀਂ ਹੋ ਸਕਿਆ, ਉਹ ਨਾਮ ਜਿਹੜਾ ਬਹੁਤਾ ਪ੍ਰਸਿੱਧ ਜਿਹੜਾ ਉਹ ਨਹੀਂ ਹੋਇਆ। ਭਾਵ ਇਹ ਹੈ ਕਿ ਜਿਹੜੇ ਵਿਦੇਸ਼ੀ ਹਮਲਾਵਰ ਤੇ ਰਾਜੇ ਆਉਂਦੇ ਸੀ ਉਹ ਤੇ ਹਿੰਦੂ ਸੱਭਿਅਤਾ ਦਾ ਮਲੀਆ ਮੇਟ ਕਰਨ ਦੇ ਵਾਸਤੇ ਬੜੇ ਵੱਡੇ ਕਦਮ ਉਹਨਾਂ ਨੇ ਜਿਹੜੇ ਸੀ ਇਸ ਪ੍ਰਕਾਰ ਚੁੱਕ ਦਿੱਤੇ, ਵੱਡੇ ਵੱਡੇ ਜਿਹੜੇ ਮੰਦਰ ਹੈ ਉਹ ਜਿਹੜੇ ਉਹ ਢਾਹ ਦਿੱਤੇ। ਲੇਕਿਨ ਇਸੇ ਕਾਂਸ਼ੀ ਦੇ ਵਿੱਚ ਸਾਧ ਸੰਗਤ ਜੀਓ ਬਹੁਤ ਸੋ ਇਸ ਪ੍ਰਕਾਰ ਵੱਡੇ ਵੱਡੇ ਭਗਤ ਜਿਹੜੇ ਨੇ ਹੋਏ ਨੇ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੋ ਸਤਿਕਾਰਿਆ ਹੈ ਅਤੇ ਉਹਨਾਂ ਦੀ ਪਵਿੱਤਰ ਬਾਣੀ ਨੂੰ ਲੈ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਈ। ਇਸ ਕਾਂਸ਼ੀ ਦੇ ਵਿੱਚ ਸਾਧ ਸੰਗਤ ਜੀ ਉਹ ਚਾਰ ਇਤਿਹਾਸਕ ਗੁਰਦੁਆਰੇ ਨੇ ਆਪਣੇ ਸਿੱਖ ਧਰਮ ਦੇ। ਇੱਕ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਇਹ ਗਏ ਹੈ ਜਿੱਥੇ ਮਹਾਰਾਜ ਪਾਤਸ਼ਾਹ ਜੀ ਨੇ ਕੌਤਕ ਕੀਤੇ ਹੈ, ਕੁਝ ਕੌਤਕ ਇਸ ਪ੍ਰਸੰਗ ਵਿੱਚ ਆ ਰਹੇ ਹੈ, ਕੁਝ ਜਿਹੜੇ ਉਹ ਅੱਗੇ ਪਿੱਛੇ ਲਿਖੇ ਹੋਏ ਹੈ ਉਹਨਾਂ ਦਾ ਵੀ ਕੋਸ਼ਿਸ਼ ਕਰਦੇ ਹਾਂ ਵਰਣਨ ਕਰਨ ਦਾ। ਔਰ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਗੁਰੂ ਕਾ ਬਾਗ ਨਾਮ ਦਾ ਗੁਰਦੁਆਰਾ ਕਾਂਸ਼ੀ ਦੇ ਵਿੱਚ ਬਣਿਆ ਹੋਇਆ ਹੈ। ਫਿਰ ਦੀਨ ਦਿਆਲ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ 7 ਮਹੀਨੇ ਤੇ 13 ਦਿਨ ਕਾਂਸ਼ੀ ਦੇ ਵਿੱਚ ਰਹੇ ਸੀ। ਉੱਥੇ ਵੱਡੀ ਸੰਗਤ ਨਾਮ ਦਾ ਗੁਰਦੁਆਰਾ ਹੈ ਕਾਂਸ਼ੀ ਦੇ ਵਿੱਚ ਜਿੱਥੇ ਸਤਿਗੁਰੂ ਮਹਾਰਾਜ ਜੀ ਠਹਿਰੇ। ਉੱਥੋਂ ਫਿਰ ਥੋੜ੍ਹਾ ਕੁ ਸਤਿਗੁਰੂ ਮਹਾਰਾਜ ਜੀ ਨੇ ਇੱਕ ਹੋਰ ਅਸਥਾਨ 'ਤੇ ਵੀ ਚਰਨ ਪਾਏ ਸੀ, ਉਸ ਅਸਥਾਨ ਨੂੰ ਛੋਟੀ ਸੰਗਤ ਆਖਿਆ ਜਾਂਦਾ ਹੈ। ਛੋਟੀ ਸੰਗਤ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਪਟਨੇ ਦੇ ਵਿੱਚ ਸੋ ਬਚਪਨ ਦੇ ਕੌਤਕ ਕਰਕੇ 5.5 ਸਾਲ ਦੀ ਆਰਜ਼ਾ ਵਿੱਚ ਜਦੋਂ ਪੰਜਾਬ ਨੂੰ ਅਨੰਦਪੁਰ ਸਾਹਿਬ ਨੂੰ ਆ ਰਹੇ ਹੈ ਅਤੇ ਕਲਗੀਧਰ ਪਿਤਾ ਜੀ ਬਨਾਰਸ ਵਿੱਚ ਕਾਂਸ਼ੀ ਦੇ ਵਿੱਚ ਠਹਿਰੇ ਸਨ। ਪਿਤਾ ਜੀ ਦਾ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਵੱਡੀ ਸੰਗਤ ਨਾਮ ਦਾ ਅਸਥਾਨ ਹੈ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ 5.5 ਸਾਲ ਦੀ ਆਰਜ਼ਾ ਵਿੱਚ ਉੱਥੇ ਰੁਕੇ ਸੀਗੇ। ਉਸ ਅਸਥਾਨ 'ਤੇ ਜਿਹੜਾ ਉਹ ਗੁਰਦੁਆਰਾ ਹੈ ਵੱਡੀ ਸੰਗਤ, ਉੱਥੇ ਇੱਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਚੋਲਾ ਹੈ ਅਤੇ ਇੱਕ ਚਰਨਾਂ ਦਾ ਜੋੜਾ ਨਾਵੇਂ ਪਾਤਸ਼ਾਹ ਦਾ ਅਤੇ ਇੱਕ ਚਰਨਾਂ ਦਾ ਜੋੜਾ ਦਸ਼ਮੇਸ਼ ਪਿਤਾ ਜੀ ਦਾ ਉਸ ਗੁਰਦੁਆਰੇ ਵਿੱਚ ਹੈ। ਸੰਗਤਾਂ ਨੂੰ ਉਹ ਪ੍ਰਬੰਧਕ ਬੜੀ ਭਾਵਨਾ ਸ਼ਰਧਾ ਦੇ ਨਾਲ ਦਰਸ਼ਨ ਕਰਵਾਉਂਦੇ ਹੈ। ਜਦੋਂ ਦਸ਼ਮੇਸ਼ ਪਿਤਾ ਜੀ ਇਹਨਾਂ ਸਥਾਨਾਂ ਦੇ ਉੱਤੇ ਪਹੁੰਚੇ ਸੀਗੇ ਅਤੇ ਇੱਕ ਫਿਰ ਗੰਗਾ ਨੂੰ ਪਾਰ ਕਰਕੇ ਉਹਦੇ ਤੋਂ ਦੂਰ 2-3 ਕਿਲੋਮੀਟਰ ਦੇ ਉੱਤੇ ਉੱਥੇ ਵੀ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਾਏ ਸੀ। ਇੱਕ ਅਸਥਾਨ ਦਸ਼ਮੇਸ਼ ਪਿਤਾ ਜੀ ਦੀ ਯਾਦ ਦੇ ਵਿੱਚ ਉੱਥੇ ਬਣਿਆ ਹੋਇਆ। ਇਹ ਚਾਰ ਗੁਰਦੁਆਰੇ ਤਾਂ ਸਾਡੇ ਸਤਿਗੁਰਾਂ ਦੀ ਚਰਨ ਛੋ ਪ੍ਰਾਪਤ ਬਨਾਰਸ ਦੇ ਵਿੱਚ ਹਨ। ਇਸ ਤੋਂ ਇਲਾਵਾ ਲਗਭਗ 40 ਦੇ ਕਰੀਬ ਐਸੇ ਅਸਥਾਨ ਨੇ ਨਿਰਮਲੇ ਪੁਰਖਾਂ ਦੇ ਔਰ ਉਦਾਸੀਆਂ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। 40 ਦੇ ਕਰੀਬ ਉਹਨਾਂ ਨੂੰ ਆਪਾਂ ਗੁਰਦੁਆਰੇ ਸਾਹਿਬ ਜਾਂ ਉਦਾਸੀ ਮਹਾਤਮਾ ਸੰਤਾਂ ਦੇ ਉਹ ਆਸ਼ਰਮ ਗੁਰਦੁਆਰੇ ਕਹਿ ਸਕਦੇ ਹਾਂ। 40 ਦੇ ਕਰੀਬ ਜਿਹੜੇ ਉਹ ਅਸਥਾਨ ਬਨਾਰਸ ਦੇ ਵਿੱਚ ਕਾਂਸ਼ੀ ਦੇ ਵਿੱਚ ਹਨ। ਤੋ ਸਾਧ ਸੰਗਤ ਜੀ ਇਸ ਪ੍ਰਕਾਰ ਭਗਤ ਰਾਮਾਨੰਦ ਜੀ ਇਸ ਕਾਂਸ਼ੀ ਦੇ ਹੀ ਹੋਏ ਨੇ ਅਤੇ ਜਿਨ੍ਹਾਂ ਨੇ ਪਹਿਲਾਂ ਆਪਣੀ ਭਗਤੀ ਤਾਂ ਜਿਹੜੀ ਹੈ ਉਹ ਰਵਾਇਤੀ ਜਿਹੜੀ ਹੈ ਉਹ ਵੈਸ਼ਨੋ ਧਰਮ ਦੇ ਅਨੁਸਾਰ ਪ੍ਰਾਰੰਭ ਕੀਤੀ, ਪਰ ਜਦੋਂ ਉਹਨਾਂ ਨੂੰ ਅੰਦਰ ਦਾ ਗਿਆਨ ਹੋ ਗਿਆ ਉਹਨਾਂ ਦਾ ਜਿਹੜਾ ਮਤ ਸੀ ਫਿਰ ਉਹ ਗੁਰੂ ਨਾਨਕ ਸਾਹਿਬ ਦੇ ਮਤ ਦੇ ਨਾਲ ਬਿਲਕੁਲ ਮੇਲ ਜੋਲ ਖਾਣ ਵਾਲਾ ਬਣ ਗਿਆ। ਉਹਨਾਂ ਨੇ ਫਿਰ ਇਸ ਪ੍ਰਕਾਰ ਨਿਰਗੁਣ ਪਰਮਾਤਮਾ ਦੀ ਜਿਹੜੀ ਹੈ ਉਹ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਸਰਗੁਣ ਦੀ ਭਗਤੀ ਹੁੰਦੀ ਹੈ ਭਈ ਸਾਹਮਣੇ ਦਿਸਦਾ ਹੋਇਆ ਪਰਮੇਸ਼ਰ ਜਿਹੜਾ ਹੈ ਸਾਹਮਣੇ ਦਿਸਦੇ ਹੋਏ ਇਸ ਪ੍ਰਕਾਰ ਕਿਸੇ ਬੁੱਤ ਨੂੰ ਜਾਂ ਕਿਸੇ ਵਜੂਦ ਨੂੰ ਮੰਨਣਾ ਅਤੇ ਉਹ ਫਿਰ ਚਾਹੇ ਉਹ ਮੂਰਤੀ ਦੇ ਰੂਪ ਵਿੱਚ ਹੈ ਚਾਹੇ ਕਿਸੇ ਦੇ ਰੂਪ ਵਿੱਚ ਹੈ। ਨਿਰਗੁਣ ਦੀ ਪੂਜਾ ਹੁੰਦੀ ਹੈ ਵੀ ਪਰਮਾਤਮਾ ਨੂੰ ਅਨੁਭਵ ਕਰ ਲੈਣਾ ਵੀ ਉਹ ਤਾਂ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਇਹ ਰਾਮਾਨੰਦ ਜੀ ਵੀ ਨਿਰਗੁਣ ਦੀ ਪੂਜਾ ਕਰਨ ਲੱਗ ਗਏ ਸੀ। ਫਿਰ ਇਹਨਾਂ ਨੇ ਸ਼ਬਦ ਉਚਾਰਿਆ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਏਕ ਦਿਵਸ ਮਨ ਭਈ ਉਮੰਗ ਘਸ ਚੰਦਨ ਚੂਆ ਬਹੁ ਸੁਗੰਧ ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਹੇ। ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇਹ ਇੱਕ ਹੀ ਸ਼ਬਦ ਭਗਤ ਰਾਮਾਨੰਦ ਸਾਹਿਬ ਜੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਲੇਕਿਨ ਇਹਨਾਂ ਦੇ ਭਗਤ ਰਾਮਾਨੰਦ ਜੀ ਦੇ ਹੀ ਸੇਵਕ ਹੋਏ ਨੇ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਜੀ, ਭਗਤ ਸੈਣ ਸਾਹਿਬ ਜੀ। ਉਹ ਜਿਹੜੇ ਭਗਤ ਰਵਿਦਾਸ, ਭਗਤ ਕਬੀਰ ਸਾਹਿਬ ਜੀ ਇਹ ਬਨਾਰਸ ਦੇ ਵਿੱਚ ਹੀ ਜਿਹੜੇ ਹੈ ਇਸ ਪ੍ਰਕਾਰ ਉੱਥੇ ਹੀ ਇਹਨਾਂ ਨੇ ਇਹ ਸੱਚ ਦੀ ਆਵਾਜ਼ ਜਿਹੜੀ ਬੁਲੰਦ ਕੀਤੀ। ਭਾਵੇਂ ਮੌਤ ਦੇ ਨਾਲ ਵੀ ਮੱਥਾ ਲਾਉਣਾ ਪਿਆ ਭਗਤ ਕਬੀਰ ਸਾਹਿਬ ਵਰਗਿਆਂ ਮਹਾਨ ਭਗਤਾਂ ਨੂੰ ਇਹ ਕਾਂਸ਼ੀ ਦੇ ਵਿੱਚ। ਇਸ ਕਰਕੇ ਹੁਣ ਜਦੋਂ ਉਹਨਾਂ ਭਗਤਾਂ ਦੀ ਵੀ ਬਾਣੀ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਇਸ ਲਈ ਸਾਡੇ ਤਿੰਨ ਭਗਤ ਜਿਹੜੇ ਨੇ ਉੱਥੇ ਦੇ ਹੋਏ ਹੈ, ਸਾਡੇ ਸਤਿਗੁਰਾਂ ਦੇ ਉੱਥੇ ਗੁਰਦੁਆਰੇ ਨੇ, ਇਸ ਕਰਕੇ ਸਿੱਖਾਂ ਦੇ ਜਾਣ ਦੇ ਲਈ, ਯਾਤਰਾ ਕਰਨ ਦੇ ਲਈ ਵੀ ਇਹ ਜਿਹੜੀ ਕਾਂਸ਼ੀ ਹੈ ਬਨਾਰਸ ਹੈ, ਇਹ ਹੁਣ ਇੱਕ ਇਤਿਹਾਸਕ ਜਿਹੜਾ ਸ਼ਹਿਰ ਹੈ ਉਹ ਬਣ ਗਿਆ ਹੋਇਆ ਹੈ।
ਯਾ ਤੇ ਮਹਿਮਾ ਇਹ ਥਲ ਕੇਰੀ,
ਇਹ ਪੰਡਿਤ ਵਿਦਵਾਨ ਹੁਣ ਗੁਰੂ ਨਾਨਕ ਸਾਹਿਬ ਨੂੰ ਅਗਲੀ ਗੱਲ ਜਿਹੜੀ ਹੈ ਆਪਣੇ ਵੱਲੋਂ ਚਲਾ ਕੇ ਦੱਸਣ ਲੱਗੇ ਵੀ ਜਿਹੜਾ ਇੱਥੇ ਮਰਦਾ ਹੈ ਨਾ ਉਹ ਸ਼ਿਵ ਦੀ ਪੁਰੀ ਦੇ ਵਿੱਚ ਜਿਹੜਾ ਹੈ ਉਹ ਚਲਿਆ ਜਾਂਦਾ ਹੈ, ਜਿਹੜੀ ਸ਼ਿਵਪੁਰੀ ਅਰਸ਼ਾਂ ਦੇ ਵਿੱਚ ਆਕਾਸ਼ ਦੇ ਵਿੱਚ ਹੈ। ਪਰ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਭਈ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੈ ਡੌਰੂ ਟਮਕਾਵੈ। ਨਾਮਦੇਵ ਸਾਹਿਬ ਜੀ ਕਹਿੰਦੇ ਭਈ ਭੈਰੋਂ ਭੂਤ ਸੀਤਲਾ ਧਾਵੈ ਖਰ ਬਾਹਨ ਉਹ ਹੁਸ਼ਾਰ ਉਡਾਵੈ। ਉਹ ਕਹਿੰਦੇ ਨਾ ਦੇਵਤਿਆਂ ਨੂੰ ਮੰਨਿਆ ਨਾ ਕਰੋ। ਦੇਖੋ ਐਵੇਂ ਨਹੀਂ ਉਹਨਾਂ ਦੀ ਬਾਣੀ ਸਾਡੇ ਦਸ ਗੁਰੂ ਸਾਹਿਬਾਨ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਏਡੀ ਨਿਡਰਤਾ ਨਿਰਭੈਤਾ ਤੇ ਦਲੇਰੀ ਦੇ ਨਾਲ ਇਹ ਭਗਤ ਜਿਨ੍ਹਾਂ ਨੇ ਝੁੱਗੀਆਂ ਚ ਜਨਮ ਲਿਆ, ਜਿਨ੍ਹਾਂ ਦੇ ਕੋਲ ਉਸ ਟਾਈਮ ਕੋਈ ਤੋਪਾਂ, ਸਾਹਿਬਾਨ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਏਡੀ ਨਿਡਰਤਾ ਨਿਰਭੈਤਾ ਤੇ ਦਲੇਰੀ ਦੇ ਨਾਲ ਇਹ ਭਗਤ ਜਿਨ੍ਹਾਂ ਨੇ ਝੁੱਗੀਆਂ ਚ ਜਨਮ ਲਿਆ, ਜਿਨ੍ਹਾਂ ਦੇ ਕੋਲ ਉਸ ਟਾਈਮ ਕੋਈ ਤੋਪਾਂ, ਇਸ ਪ੍ਰਕਾਰ ਉਹ ਭੂਤ ਬਣ ਜਾਏਗਾ। ਸੀਤਲਾ ਧਾਵੈ, ਜਿਹੜਾ ਸੀਤਾ ਮਾਤਾ ਨੂੰ ਧਾ ਧਾ ਕੇ ਸੀਤਲਾ ਨੂੰ ਮੰਨੇਗਾ, ਖਰ ਬਾਹਨ ਖੋਤੇ ਤੇ ਚੜੇਗਾ, ਉਹ ਛਾਰ ਉਡਾਵੇ ਤੇ ਥੱਲਿਓਂ ਮਿੱਟੀ ਉਡਾਏਗਾ, ਇਸ ਤੋਂ ਵੱਧ ਆਉਂਦੇ ਉਹਨੂੰ ਕੀ ਲਾਭ ਮਿਲ ਜਾਏਗਾ। ਉਹ ਕਹਿੰਦੇ ਹਾਂ ਤਾਂ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦਹਿ ਹੋ। ਮੈਂ ਤਾਂ ਇੱਕ ਰੱਬ ਨੂੰ ਮੰਗਦਾ ਵੀ ਰੱਬ ਜੀ ਤੂੰ ਹੀ ਆ ਜਾ ਮੇਰੇ ਕੋਲ, ਬਾਕੀ ਦੇਵਤੇ ਤੂੰ ਵਾਪਸ ਲੈ ਜਾ, ਇਹ ਨਹੀਂ ਮੈਨੂੰ ਚਾਹੀਦੇ। ਹਾਂ ਤਾਂ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦਹਿ ਹੋ। ਅੱਗੇ ਉਹ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੈ ਡੌਰੂ ਟਮਕਾਵੈ। ਜਿਹੜਾ ਸ਼ਿਵ ਸ਼ਿਵ ਕਰਕੇ ਸ਼ਿਵ ਜੀ ਦੀ ਭਗਤੀ ਕਰੇਗਾ, ਬੌਲਦ ਦੇ ਉੱਤੇ ਚੜ ਕੇ ਡਬਰੂ ਵਜਾਏਗਾ, ਕਹਿੰਦੇ ਉਹਨੂੰ ਇਸ ਤੋਂ ਵੱਧ ਹੋਰ ਕੀ ਲਾਭ ਮਿਲ ਜਾਏਗਾ। ਅੱਗੇ ਉਹ ਕਹਿੰਦੇ ਭਗਤ ਨਾਮਦੇਵ ਜੀ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਅਵਤਰੈ। ਉਹ ਕਹਿੰਦੇ ਜਿਹੜਾ ਦੇਵੀ ਮਾਤਾ ਦੀ ਪੂਜਾ ਕਰੇਗਾ ਉਹ ਪਹਿਲਾਂ ਮਰਦ ਹੋਏਗਾ ਤੇ ਅਗਲਾ ਜਨਮ ਉਹਨੂੰ ਇਸਤਰੀ ਦਾ ਮਿਲ ਜਾਏਗਾ। ਇਹ ਬਾਣੀ ਵਿੱਚ ਲਿਖਿਆ ਹੋਇਆ ਨਰਸੈ ਨਾਰ ਹੋਏ ਅਵਤਰੈ। ਤੋ ਇਸ ਪ੍ਰਕਾਰ ਉਹ ਕਹਿੰਦੇ ਕਹਿੰਦੇ ਤੂੰ ਕਹੀ ਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ। ਐ ਦੇਵੀ ਮਾਤਾ ਤੂੰ, ਤੇਰੇ ਸ਼ਰਧਾਲੂ ਕਹਿੰਦੇ ਵੀ ਤੂੰ ਆਦਿ ਭਵਾਨੀ ਹੈ, ਜਦੋਂ ਦੁਨੀਆਂ ਬਣੀ ਸੀ ਤੂੰ ਉਦੋਂ ਦੀ ਹੈ, ਬੜੀ ਮਹਾਨ ਹੈ। ਜਦੋਂ ਕੋਈ ਪ੍ਰੇਮੀ ਤੇਰੇ ਕੋਲੋਂ ਮੁਕਤੀ ਮੰਗਦਾ ਉਦੋਂ ਕਿੱਥੇ ਛੁੱਪ ਜਾਂਦੀ ਹੈ, ਉਦੋਂ ਤੂੰ ਕਿੱਥੇ ਲੁਕ ਜਾਂਦੀ ਹੈ। ਗੁਰਮਤਿ ਰਾਮ ਨਾਮ ਕਹੋ ਗੀਤਾ, ਗੁਰਮਤਿ ਰਾਮ ਨਾਮ ਕਹੋ ਮੀਤਾ, ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਉਹ ਕਹਿੰਦੇ ਨਾਮਦੇਵ ਗਾ ਕੇ ਸੁਣਾ ਰਿਹਾ ਜੇ ਤੁਹਾਨੂੰ ਵੀ ਤੁਸੀਂ ਗੁਰਮਤ ਦੇ ਧਾਰਨੀ ਬਣੋ ਤੇ ਰੱਬ ਦਾ ਨਾਮ ਜਿਹੜਾ ਉਹਨੂੰ ਹੀ ਜਪੋ, ਇਹਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ। ਸਾਧ ਸੰਗਤ ਜੀ, ਜੇ ਕੋਈ ਆਖੇ ਵੀ ਤੁਸੀਂ ਇਸ ਧਰਮ ਦੇ ਖਿਲਾਫ ਕਿਉਂ ਬੋਲਦੇ ਜੇ, ਤੇ ਇੱਕੋ ਇੱਕ ਜਵਾਬ ਦੇਣਾ ਹੈ ਭਈ ਦੇਖੋ ਕਿਸੇ ਕਿਤਾਬ ਵਿੱਚ ਲਿਖਿਆ ਹੋਵੇ ਨਾ ਤੇ ਅਸੀਂ ਉਹਦਾ ਹਵਾਲਾ ਜਿਹੜਾ ਉਹ ਨਾਂ ਦੇਈਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੈ। ਗੁਰਬਾਣੀ ਸਾਡਾ ਗੁਰੂ ਹੈ, ਜਿਹੜੇ ਬਚਨ ਗੁਰਬਾਣੀ ਦੇ ਵਿੱਚ ਲਿਖੇ ਉਹ ਸਿੱਖ ਨੇ ਮੰਨਣੇ ਹੈ। ਜੇ ਉਹਨਾਂ ਬਚਨਾਂ ਦੇ ਨਾਲ ਐਗਰੀ ਨਹੀਂ ਹੁੰਦਾ ਸਿੱਖ ਤੇ ਫਿਰ ਸਿੱਖ ਕਾਹਦਾ, ਫਿਰ ਗੁਰੂ ਨੂੰ ਮੰਨਦਾ ਉਹ ਕਾਹਦਾ। ਇਸ ਕਰਕੇ ਇਹ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹੈ। ਜਿਹੜੇ ਕਾਂਸ਼ੀ ਦੇ ਵਿਦਵਾਨ ਪੰਡਿਤ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਵੱਲੋਂ ਉੱਥੇ ਦੀ ਸਿਫਤ ਦੱਸਣ ਲੱਗੇ ਵੀ ਉਹ ਜਿਹੜਾ ਮਰਦਾ ਨਾ ਇੱਥੇ ਉਹ ਸ਼ਿਵ ਦੀ ਪੁਰੀ ਵਿੱਚ ਚਲਿਆ ਜਾਂਦਾ, ਮਹਾਰਾਜ ਪਾਤਸ਼ਾਹ ਅੱਗਿਓਂ ਆਪਣੇ ਮੁਤਾਬਕ ਗਿਆਨ ਬਖਸ਼ ਰਹੇ ਹਨ।
ਸਭ ਹਿਣ ਤੇ ਉਤਮ ਹਮ ਹੇਰੀ,
ਇਹ ਕਹਿ ਰਹੇ ਨੇ ਕਿ ਅਸੀਂ ਤਾਂ ਸਾਰਿਆਂ ਆਲੇ ਦੁਆਲੇ ਇਸ ਮੁਲਕ ਦੀਆਂ ਸ਼ਹਿਰਾਂ ਵਿੱਚੋਂ ਇਸ ਨਗਰੀ ਨੂੰ ਵੱਡੀ ਜਾਣਿਆ ਹੈ।
ਦੋਹਰਾ ਜਗ ਗੁਰ ਬੋਲੇ ਬਚਨ ਪੁਨ ਮ੍ਰਿਤ ਸਮਾਂ ਜਬ ਆਏ।
ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ ਦੱਸਿਆ ਭਈ ਐਵੇਂ ਵਹਿਮ ਭਰਮ ਵਿੱਚ ਨਾ ਪਵੋ। ਅਸਲ ਵਿੱਚ ਜਦੋਂ ਸ਼ਿਵ ਜਿਹੜਾ ਬ੍ਰਹਮ ਗਿਆਨੀ, ਸ਼ਿਵ ਜਿਹੜਾ ਮਹਾਨ ਤਪੱਸਵੀ ਹੈ, ਉਹ ਜਿਹੜਾ ਸੀ ਇੱਥੇ ਰਹਿੰਦਾ ਹੁੰਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਵਿੱਚੋਂ ਘੁੰਡੀ ਖੋਲ੍ਹ ਕੇ ਉਹਨਾਂ ਨੂੰ ਦੱਸੀ ਹੈ ਭਈ ਜਦੋਂ ਉਹ ਸ਼ਿਵ ਦੇਵਤਾ ਇੱਥੇ ਰਹਿੰਦਾ ਸੀ ਤੇ ਵਸਾਈ ਹੋਈ ਪੂਰੀ ਉਹਦੀ ਸੀ ਤੇ ਜਿਹੜੇ ਜਿਹੜੇ ਪਰਿਵਾਰ ਉਦੋਂ ਵੱਸੇ ਸੀ ਉਹ ਤਾਂ ਸਾਰੇ ਉਹਦੇ ਸ਼ਰਧਾਲੂ ਸੀਗੇ। ਇਸ ਲਈ ਉਹ ਵੀ ਉਹਨਾਂ ਦਾ ਕੁਝ ਸਵਾਰਨਾ ਚਾਹੁੰਦਾ ਹੁੰਦਾ ਸੀ। ਇਸ ਲਈ ਜਿਸ ਵੀ ਪ੍ਰਾਣੀ ਦੀ ਮੌਤ ਹੋਣ ਦੇ ਕਿਨਾਰੇ ਉਹ ਆਉਂਦਾ ਸੀ,
ਰਾਮ ਨਾਮ ਉਪਦੇਸ਼ ਸਰੋਤ ਦੇਤ ਪਿਨਾਕੀ ਗਾਏ।
ਉਦੋਂ ਸ਼ਿਵ ਜਿਹੜਾ ਸੀਗਾ ਉਸ ਪ੍ਰਾਣੀ ਨੂੰ ਮਰਨ ਤੋਂ ਪਹਿਲਾਂ ਉਹਦੇ ਕੰਨ ਦੇ ਵਿੱਚ ਪਰਮੇਸ਼ਰ ਦਾ ਨਾਮ ਸੁਣਾ ਦਿੰਦਾ ਹੁੰਦਾ ਸੀਗਾ। ਤੇ ਇਹ ਸੰਵਿਧਾਨ ਜਿਹੜਾ ਪਰਮਾਤਮਾ ਦਾ ਬਣਿਆ, ਇਹ ਤਾਂ ਅੱਜ ਤੱਕ ਯੁੱਗਾਂ ਜੁਗਾਂਤਰਾਂ ਤੱਕ ਇਹ ਚੱਲਦਾ ਆ ਰਿਹਾ ਵੀ ਮੌਤ ਵੇਲੇ ਜੇ ਕੋਈ ਪ੍ਰਭੂ ਦਾ ਨਾਮ ਆਪ ਜਪਦਾ, ਪਹਿਲੀ ਉਮਰ ਭਾਵੇਂ ਗੁਨਾਹ ਹੋ ਗਏ ਹੋਣ, ਪਾਪ ਹੋ ਗਏ ਹੋਣ, ਜੇ ਇੱਦਾਂ ਦੀ ਵਿਧੀ ਬਣ ਜਾਏ ਤੇ ਉਹ ਜਿਹੜਾ ਹੈ ਉਹ ਮੁਕਤ ਹੋ ਜਾਂਦਾ ਹੈ। ਜੇ ਉਹਦੇ ਕੰਨਾਂ ਵਿੱਚ ਕੋਈ ਸੁਣਾਉਣ ਲੱਗ ਗਿਆ ਤੇ ਉਹਦਾ ਧਿਆਨ ਉਸ ਸੁਣਾਏ ਹੋਏ ਨਾਮ ਵਿੱਚ ਚਲਿਆ ਗਿਆ ਤੇ ਉਹ ਵੀ ਜਿਹੜਾ ਉਹ ਮੁਕਤ ਹੋ ਜਾਂਦਾ ਹੈ। ਪਰ ਇਹ ਸੰਵਿਧਾਨ ਤਿਆ ਸਤਿਗੁਰੂ ਅਕਾਲ ਪੁਰਖ ਦੇ ਘਰ ਦਾ ਸਾਧ ਸੰਗਤ ਜੀ ਬਹੁਤ ਵੱਡਾ, ਬਹੁਤ ਸਾਰਿਆਂ ਮਹਾਂਪੁਰਖਾਂ ਨੇ ਬੜੇ ਵੱਡੇ ਪਾਪੀਆਂ ਦਾ ਉਧਾਰ ਇਸ ਤਰ੍ਹਾਂ ਕੀਤਾ, ਗਣਕਾਂ ਦਾ ਉਧਾਰ ਵੀ ਇਉਂ ਕੀਤਾ ਸੰਤਾਂ ਨੇ, ਔਰ ਜਿਹੜਾ ਅਜਾਮਲ ਸੀ ਉਹਦਾ ਵੀ ਉਧਾਰ ਇੱਦਾਂ ਹੀ ਕੀਤਾ। ਫਿਰ ਇਸੇ ਪ੍ਰਕਾਰ ਭਗਤ ਤਰਲੋਚਨ ਜੀ ਦਾ ਜਿਹੜਾ ਸ਼ਬਦ ਹੈ ਆਪਾਂ ਕਈ ਵਾਰੀ ਸਾਂਝਾ ਕੀਤਾ ਵੀ ਅੰਤਲੇ ਸਮੇਂ 'ਤੇ ਜਿਸ ਤਰ੍ਹਾਂ ਦੀ ਵਾਸ਼ਨਾ ਹੋ ਜਾਂਦੀ ਹੈ ਉਸ ਤਰ੍ਹਾਂ ਦੀ ਜੂਨ ਮਿਲ ਜਾਂਦੀ ਹੈ, ਪਰ ਅਖੀਰਲੀ ਪੰਕਤੀ ਵਿੱਚ ਉਸ ਸ਼ਬਦ ਵਿੱਚ ਆਉਂਦਾ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਉਹ ਇਨਸਾਨ ਮੁਕਤ ਹੋ ਗਿਆ। ਪੀਤੰਬਰ ਵਾਕੈ ਹਿਰਦੈ ਵਸੈ, ਰੱਬ ਉਹਦੇ ਹਿਰਦੇ 'ਚ ਵੱਸ ਜਾਂਦਾ ਹੈ। ਇਹ ਹੈ ਪਰਮਾਤਮਾ ਦਾ ਸੰਵਿਧਾਨ। ਪਰ ਇਹਦਾ ਕੋਈ ਆਪਣੇ ਢੰਗ ਨਾਲ ਨਜਾਇਜ਼ ਫਾਇਦਾ ਨਾ ਲੈਣ ਦੀ ਕੋਸ਼ਿਸ਼ ਕਰੇ ਵੀ ਚਲੋ ਖਾਓ ਪੀਓ, ਆਪਾਂ ਪਹਿਲੀ ਉਮਰ 'ਚ ਐਸ਼ਾਂ ਲੈ ਲੈਂਦੇ ਹਾਂ, ਆਪਾਂ ਵੀ ਮਰਨ ਲੱਗਿਆਂ ਵਾਹਿਗੁਰੂ ਆਖ ਲਾਂਗੇ। ਸਾਧ ਸੰਗਤ ਜੀ ਮਰਨ ਲੱਗਿਆਂ ਉਹੋ ਹੀ ਗੱਲ ਬੰਦੇ ਦੇ ਮੂੰਹ 'ਚੋਂ ਨਿਕਲਦੀ ਹੈ ਜਿਹੜੀ ਗੱਲ ਦੀ ਪਹਿਲਾਂ ਆਦਤ ਬਣੀ ਹੋਵੇ, ਜਿਹੜੀ ਗੱਲ ਦੀ ਆਦਤ ਬਣੀ ਹੋਵੇ, ਜਾਂ ਫਿਰ ਕੋਈ ਪ੍ਰਭੂ ਦਾ ਪਿਆਰਾ ਜਿਹੜਾ ਹੈ ਸਾਧ ਸੰਗਤ ਜੀ ਉਹ ਫਿਰ ਕੋਲ ਬੈਠ ਕੇ ਆਪਣਾ ਪ੍ਰਭਾਵ ਪਾ ਕੇ ਆਪਣੀ ਅੰਦਰੋਂ ਬੰਦਗੀ ਦਾ ਬਲ ਪਾ ਕੇ ਅਤੇ ਉਹਨੂੰ ਸੁਣਾ ਦੇਵੇ। ਉਹ ਪ੍ਰਭੂ ਦੇ ਪਿਆਰੇ 'ਚ ਇੰਨੀ ਵੀ ਸ਼ਕਤੀ ਹੁੰਦੀ ਹੈ ਵੀ ਉਹਦੇ ਮਨ ਨੂੰ ਵੱਸ ਕਰ ਲੈਣਾ, ਉਹਦੇ ਮਨ ਦੀਆਂ ਤਰੰਗਾਂ ਜਿਹੜੀਆਂ ਆਲੇ ਦੁਆਲੇ ਉਹ ਰੋਕ ਲੈਣੀਆਂ, ਰੱਬ ਦਾ ਨਾਮ ਸੁਣਾ ਦੇਣਾ ਅਤੇ ਇੱਦਾਂ ਮੁਕਤ ਕਰ ਦੇਣਾ। ਆਪਾਂ ਪੰਜਾਬ 'ਚੋਂ ਆਏ ਹਾਂ, ਆਪਾਂ ਦੇਖਦੇ ਹਾਂ ਆਪਣੇ ਕਈਆਂ ਬੰਦਿਆਂ ਨੂੰ ਗਾਲ ਕੱਢ ਕੇ ਗੱਲ ਕਰਨ ਦਾ ਸੁਭਾਅ ਬਣਿਆ ਹੁੰਦਾ ਹੈ, ਅੱਧੀ ਕੁ ਗਾਲ ਕੱਢੀ ਜਾਣਗੇ ਜਾਂ ਭੈਣ ਦੀ ਜਾਂ ਮਾਂ ਦੀ ਗਾਲ ਕੱਢੀ ਜਾਣਗੇ ਅਤੇ ਉਹਨਾਂ ਨੂੰ ਫਿਰ ਇੰਨਾ ਚੇਤਾ ਭੁੱਲ ਜਾਂਦਾ ਜਿਸ ਦਿਨ ਉਹਨਾਂ ਦੀ ਆਪਣੀ ਭੈਣ ਸਹੁਰੇ ਘਰ ਤੋਂ ਮਿਲਣ ਆਈ ਹੁੰਦੀ ਹੈ, ਬਹਿ ਕੇ ਨਾ ਇਕੱਠੇ ਹੀ ਸਾਰਾ ਪਰਿਵਾਰ ਉਹਦੇ ਨਾਲ ਹੀ ਗੱਲ ਕਰਦਿਆਂ ਭੈਣ ਦੀ ਅੱਧੀ ਗਾਲ ਕੱਢ ਕੇ ਗੱਲ ਕਰੀ ਜਾਣਗੇ, ਚੇਤਾ ਹੀ ਭੁੱਲ ਜਾਏਗਾ ਵੀ ਭੈਣ ਹੀ ਤਾਂ ਸਾਹਮਣੇ ਬੈਠੀ ਹੈ, ਭੈਣ ਦਾ ਹੀ ਨਾਂ ਲੈ ਕੇ ਮੈਂ ਅੱਧੀ ਗਾਲ ਕੱਢ ਕੇ ਗੱਲ ਕਰੀ ਜਾਂਦਾ। ਆਦਤ ਬੜੀ ਭੈੜੀ ਹੁੰਦੀ ਹੈ ਸਾਧ ਸੰਗਤ ਜੀ, ਇਸ ਕਰਕੇ ਆਪਣੀ ਜ਼ੁਬਾਨ ਨੂੰ ਆਪਾਂ ਨੂੰ ਆਦਤ ਪਾਉਣੀ ਚਾਹੀਦੀ ਵਾਹਿਗੁਰੂ ਕਹਿਣ ਦੀ। ਇਨਸਾਨ ਜਿਹੜਾ ਇੱਕ ਵੀ ਕੰਮ ਕਰਦਾ ਹੈ, ਉੱਠਦਿਆਂ ਵੀ ਵਾਹਿਗੁਰੂ, ਬੈਠਦਿਆਂ ਵੀ ਵਾਹਿਗੁਰੂ, ਗੱਡੀ ਦੀ ਵਿੰਡੋ ਖੋਲ੍ਹੀ ਵਾਹਿਗੁਰੂ, ਗੇਅਰ ਪਾਇਆ ਹੈ ਵਾਹਿਗੁਰੂ, ਆਪਾਂ ਬ੍ਰੇਕ ਛੱਡੀ ਹੈ ਵਾਹਿਗੁਰੂ, ਜਦੋਂ ਸਾਧ ਸੰਗਤ ਜੀ ਜ਼ੁਬਾਨ ਨੂੰ ਆਦਤ ਪਾ ਲਾਂਗੇ ਨਾ ਵਾਹਿਗੁਰੂ ਕਹਿਣ ਦੀ, ਤੇ ਬਹੁਤਾ ਨਹੀਂ ਤੇ 200 ਵਾਰ ਤੇ ਦਿਨ ਵਿੱਚ ਬੰਦਾ ਵੈਸੇ ਹੀ ਇਸ ਤਰ੍ਹਾਂ ਹੀ ਵਾਹਿਗੁਰੂ ਕਹਿ ਦਿੰਦਾ ਹੈ। ਤੇ ਫਿਰ ਜਿਹੜੇ 30 ਦਿਨ ਨੇ ਮਹੀਨੇ ਦੇ ਸਾਧ ਸੰਗਤ ਜੀ, ਇਹ ਫਿਰ 6000 ਵਾਰ ਹੋ ਜਾਂਦਾ, 6000 ਵਾਰ, ਇਹਨੂੰ 12 ਮਹੀਨਿਆਂ ਦੇ ਨਾਲ ਮਲਟੀਪਲਾਈ ਕਰੋ। ਫਿਰ ਜਦੋਂ ਆਦਤ ਹੀ ਕਿਸੇ ਨੇ ਬਣਾ ਲਈ ਪ੍ਰਭੂ ਦੇ ਪਿਆਰੇ ਨੇ ਵੀ ਆਖਣਾ ਤੇ ਸਹਿਜ ਸੁਭਾਅ ਹੀ ਆ ਵੀ ਵਾਹਿਗੁਰੂ ਵਾਹਿਗੁਰੂ, ਦਿਨ ਵਿੱਚ 150-200 ਵਾਰ ਤੇ ਵੈਸੇ ਹੀ ਹੋ ਜਾਂਦਾ। ਤੇ ਜਿਹਦੇ 15-20 ਸਾਲ ਸਾਧ ਸੰਗਤ ਜੀ ਇਸ ਤਰ੍ਹਾਂ ਲੰਘ ਗਏ, ਉਹਦੇ ਕੋਲ ਕਿੰਨੀ ਪੂੰਜੀ ਜਮ੍ਹਾਂ ਹੋ ਜਾਏਗੀ ਵਾਹਿਗੁਰੂ ਆਖਣ ਦੀ, ਵਾਹਿਗੁਰੂ ਜਪੇ ਦੀ, ਤੇ ਸਾਧ ਸੰਗਤ ਜੀ ਮਰਨ ਲੱਗਿਆਂ ਫਿਰ ਮੂੰਹ 'ਚੋਂ ਨਿਕਲਦਾ ਹੈ ਵਾਹਿਗੁਰੂ। ਏਦਾਂ ਨਹੀਂ ਹੈ ਵੀ ਪਹਿਲਾਂ ਗਾਲਾਂ ਕੱਢੀ ਜਾਈਏ ਤੇ ਆਖੀਏ ਮਰਨ ਲੱਗਿਆਂ ਅਸੀਂ ਵੀ ਵਾਹਿਗੁਰੂ ਆਖਦਾਂਗੇ। ਰੱਬ ਨੇ ਸੰਵਿਧਾਨ ਜ਼ਰੂਰ ਬਣਾਇਆ ਹੈ, ਉਹ ਪਰਮਾਤਮਾ ਤਰਸ ਕਰਕੇ ਉਹਦਾ ਨਾਮ ਪਤਤ ਪਾਵਨ ਹੈ, ਉਹ ਪਾਪੀਆਂ ਨੂੰ ਵੀ ਪਤਤ ਹੋਏ ਇਨਸਾਨਾਂ ਨੂੰ ਵੀ ਪਾਵਨ ਕਰਦਾ ਹੈ, ਪਰ ਉਹਦੀ ਕਿਰਪਾ ਦਾ ਨਜਾਇਜ਼ ਫਾਇਦਾ ਲੈਣ ਦਾ ਮਨ ਨਹੀਂ ਕਦੇ ਵੀ ਬਣਾਉਣਾ ਚਾਹੀਦਾ, ਉਹਦੇ ਕੋਲ ਦਇਆ ਮੰਗਣੀ ਚਾਹੀਦੀ ਹਮੇਸ਼ਾ। ਸਤਿਗੁਰਾਂ ਨੇ ਉਹ ਘੁੰਡੀ ਖੋਲ੍ਹੀ, ਮਹਾਰਾਜ ਪਾਤਸ਼ਾਹ ਕਹਿੰਦੇ ਵੀ ਗੱਲ ਸੁਣੋ, ਜਦੋਂ ਸ਼ਿਵ ਦੇਵਤਾ ਇੱਥੇ ਰਹਿੰਦਾ ਸੀ ਇਸ ਮਨੁੱਖੀ ਸਰੀਰ ਦੇ ਵਿੱਚ, ਜਦੋਂ ਉਹਦਾ ਸਰੀਰ ਇਹ ਹਵਾ ਮਿੱਟੀ ਅੱਗ ਪਾਣੀ ਆਕਾਸ਼ ਹੱਡੀਆਂ ਮਿੱਝ ਲਹੂ ਚਰਬੀ ਦਾ ਬਣਿਆ ਸੀ, ਉਦੋਂ ਇੱਥੇ ਦੇ ਵਾਸੀਆਂ ਦੇ ਉਹ ਕੰਨ ਵਿੱਚ ਪਰਮੇਸ਼ਰ ਦਾ ਨਾਮ ਸੁਣਾ ਦਿੰਦਾ ਸੀ, ਉਹ ਫਿਰ ਸੱਚਖੰਡ ਨੂੰ ਜਾਂਦੇ ਸੀਗੇ, ਉਹ ਮੁਕਤ ਹੋ ਜਾਂਦੇ ਸੀਗੇ।
ਚੌ ਪਈ ਜਾਤੇ ਮੋਖ ਹੋਤ ਇਹ ਥਾਈ,
ਪਾਤਸ਼ਾਹ ਕਹਿੰਦੇ ਤਾਂ ਕਰਕੇ ਮੋਖ ਨਾਮ ਮੁਕਤੀ ਦਾ, ਤਾਂ ਇੱਥੇ ਵਾਲੇ ਰਹਿਣ ਵਾਲੇ ਜਿਹੜੇ ਉਹ ਮੁਕਤ ਹੁੰਦੇ ਸੀਗੇ।
ਲਖੋ ਨਾਮ ਮਹਿਮਾ ਅਧਕਾਈ,
ਹੁਣ ਪਾਤਸ਼ਾਹ ਨੇ ਬਚਨ ਕਰ ਦਿੱਤਾ, ਪਾਤਸ਼ਾਹ ਕਹਿੰਦੇ ਇਹਦੇ ਵਿੱਚ ਤੁਸੀਂ ਇਹ ਬਨਾਰਸ ਜਾਂ ਕਾਂਛੀ ਦੀ ਧਰਤੀ ਦੀ ਵਡਿਆਈ ਨਾ ਕੋਈ ਸਮਝੋ। ਪਾਤਸ਼ਾਹ ਕਹਿੰਦੇ ਲਖੋ ਨਾਮ ਮਹਿਮਾ ਅਧਕਾਈ, ਰੱਬ ਦੇ ਨਾਮ ਦੀ ਮਹਿਮਾ ਨੂੰ ਸਮਝਣਾ ਕਰੋ, ਜੇ ਇੱਥੇ ਰਹਿਣ ਵਾਲੇ ਮੁਕਤ ਹੁੰਦੇ ਰਹੇ ਤੇ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ।
ਕਿਤੇ ਦੇਸ਼ ਹੋਵੇ ਥਲ ਕੋਈ,
ਕਿਤੇ ਦੇਸ਼ ਕੋਈ ਵੀ ਦੇਸ਼ ਹੋਵੇ ਤੇ ਕੋਈ ਵੀ ਉਸ ਦੇਸ਼ ਦਾ ਪ੍ਰਾਂਤ ਹੋਵੇ ਥਾਂ ਹੋਵੇ,
ਨਾਮ ਹਿਰਦੈ ਗਤ ਪ੍ਰਾਪਤ ਹੋਈ,
ਜੇਕਰ ਹਿਰਦੇ ਦੇ ਵਿੱਚ ਨਾਮ ਹੈ ਤੇ ਪਾਤਸ਼ਾਹ ਕਹਿੰਦੇ ਉਹਨੂੰ ਮੁਕਤੀ ਮਿਲੇਗੀ, ਚਾਹੇ ਕੋਈ ਦੇਸ਼ ਹੋਵੇ, ਕੋਈ ਇਲਾਕਾ, ਕੋਈ ਥਾਂ ਹੋਵੇ।
ਜਿਉਂ ਕਬੀਰ ਕਾਸ਼ੀ ਥਲ त्यागा।
सतगुरां ने प्रमाण दे दिता, महाराज पातशाह ने फरमाया जिवें कबीर साहब ने जदों शरीर त्यागिया है,
भग मैं बसा नाम अनुरागा,
ओ नाम दे विच उन्हां दी बिरती रंगी हुई, स्वास स्वास अजप्पा जाप चलदा सी, ते पातशाह ने फरमाया कि मग मैं बसा। मग नाम जेड़ा है ओ मग हर धरती दा है, जिसदा नाम दूसरा हडम्बा भी है। इस प्रकार ये गोरखपुर तो 15 कुआं दे उते ये मगहर दी धरती है। ते जिवें इस कांछी दे बारे ये रवायत चलदी आउंदी सी भी इत्थे मरन वाला तां मुक्त होवेगा ही होवेगा, ते मगहर दे बारे ये मन्निया जांदा है भी इत्थे मरन वाला खोते दी गधे दी जून दे विच पैंदा है। ते कबीर साहब जी ने इस गल दा विरोध कर दिता, जो गुरु नानक साहब फरमा रहे यही कबीर साहब ने उन्हां लोगां नूं आख्या भई इह गलत गल है तुहाडी, रब दी भगती दे नाल मुक्ति होनी है, ये जगह दे नाल कोई संबंध नहीं है। ते वो कहिंदे भी नहीं इवें ही है कबीर, तेरी अपनी भगती दी ते कोई करामात नहीं होनी, तू तां इत्थे रह रिहा, इत्थे जदों तू मरना मुक्त तां तू वैसे ही हो जाणा, क्योंकि इत्थे बनारस विच मरन वाला मुक्त हो जांदा है। कबीर साहब जी ने की कीता भई जदों उन्हां नूं अंतरजामता नाल पता लगा भी 5 सालां नूं असीं चढ़ाई कर जाणा, हुण इन्नी क उम्र रह गई, उन्हां ने अपनी रहायश मगहर दे विच रख लई, मगहर दे विच जिस नूं हडम्बा आखिया जांदा है उत्थे रहायश लै गए है। ते उत्थे उन्हां नूं जिहड़े इधर वाले बंदे भी कई वारी मिलदे है, कांछी वाले भी ते जां उत्थे वाले आस पास दे, उह जिस तरह उन्हां नूं सताउंदे है ना, जिस तरह उन्हां नूं इस प्रकार कहिंदे भी सारा जन्म ते तूं कांछी दे विच ला आया है, हुण मरन लग्या इत्थे मगहर दे विच कादे वास्ते आ गए, एक शब्द ते उन्हां ने उचारिया इदां परमात्मा दे नाल बचन विलास करदिआं होइआं हसदियां खेडदियां होया, क्योंकि भगतां दे बड़े शब्द आउंदे जो परमात्मा नाल गल्लां करदे आ। उह कहिंदे ऐ परमात्मा जी मैनू जिहड़े ना इह लोग इह कहिंदे आ सगल जन्म शिवपुरी गवाया, मरती बार मगहर उठ आया, बहुत बरस तप किया कांछी, मरन भया मगहर की बासी, पातशाह जी हे अकाल पुरख इह मैनू ऐदां कहिंदे आ। ते महाराज पातशाह जी अब कहो राम कवन गत मोरी, तजीले बनारस मत भाई थोरी, ऐ महाराज पातशाह मैनू हुण तूं दस भी मेरी गति किवें होएगी, इह तां मैनू मखौल करदे ऐ। इह कहिंदे ऐ भी तूं बनारस तज दित्ता मत भई थोड़ी, तेरी तां अकल थोड़ी हो गई है। इस तरह करके पहलां तां करदे परमात्मा दे नाल बचन, ते फिर जदों उहनां नूं परमात्मा दी कीती भगती दे उपर प्राउड है, फखर है, पता है ताकत दा शक्ति दा, ते फिर इस प्रकार उह कहिंदे ऐ कि ਉਹ ਕਹਿੰਦੇ ਆ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਯਾਣਾ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ। ਉਹ ਕਹਿੰਦੇ ਜਲ ਕੈ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵਹੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੂਨੀ ਆਵਹੇ। ਅੱਗੇ ਉਹ ਕਹਿੰਦੇ ਮਨਹੋ ਕਠੋਰ, ਜਿਹਦਾ ਮਨ ਹੀ ਪੱਥਰ ਵਰਗਾ, ਉਹਨੂੰ ਧਰਮ ਬਾਰੇ ਕੋਈ ਪਤਾ ਹੀ ਨਹੀਂ, ਉਹ ਕਹਿੰਦੇ ਮਨਹੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹਡੰਬੈ। ਉਹ ਕਹਿੰਦੇ ਜੇ ਪ੍ਰਭੂ ਦਾ ਸੰਤ ਹੋਵੇ ਭਗਤੀ ਵਾਲਾ ਹੋਵੇ ਤੇ ਉਹ ਮਗਹਰ ਵਿੱਚ ਜਾ ਕੇ ਭਾਵੇਂ ਮਰ ਜਾਏ ਹਡੰਬੇ ਵਿੱਚ, ਹਰ ਕਾ ਸੰਤ ਮਰੈ ਹਡੰਬੈ ਤਾਂ ਸਗਲੀ ਸੈਨ ਤਰਾਈ, ਦਿਨਸ ਨਾ ਰਹਿਣ ਬੇਦ ਨਹੀਂ ਸ਼ਾਸਤਰ ਤਾਂ ਬਸੈ ਨਿਰੰਕਾਰਾ, ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ। ਹੁਣ ਉਹ 5 ਸਾਲ ਲੰਘਦਿਆਂ ਵੀ ਟਾਈਮ ਲੱਗ ਜਾਣਾ ਸੀ, ਲੋਕ ਬੜੇ ਉਹਨਾਂ ਨੂੰ ਪਰੇਸ਼ਾਨ ਕਰਿਆ ਕਰਨ, ਤੇ ਜਦੋਂ ਕਿ ਉਹਨਾਂ ਨੇ ਸਰੀਰ ਛੱਡਣਾ ਸੀ ਪਹਿਲਾਂ ਤਾਂ ਉਹਨਾਂ ਦੀਆਂ ਦੱਸੀਆਂ ਗੱਲਾਂ ਅਨੁਸਾਰ ਸ਼ਬਦ ਉਚਾਰਿਆ ਸੀ ਇੱਕ, ਜਦੋਂ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਜਾਣਾ ਤੇ ਉਹ ਫਿਰ ਪਰਮੇਸ਼ਰ ਦੇ ਉੱਤੇ ਫਖਰ ਮਹਿਸੂਸ ਕਰਦੇ ਹੋਏ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੁੱਲ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂਹੀ ਤੂਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ, ਤੋਰੇ ਭਰੋਸੇ ਮਗ ਹਰ ਬਸਿਓ। ਉਹ ਕਹਿੰਦੇ ਐ ਪਰਮਾਤਮਾ ਇਹ ਤੇਰੇ ਤੇ ਵਿਸ਼ਵਾਸ ਕਰਕੇ ਮੈਂ ਇਹ ਭਰਮ ਤੋੜਨ ਲੱਗਾ ਹਾਂ, ਤੋਰੇ ਭਰੋਸੇ ਮਗ ਹਰ ਬਸਿਓ, ਮੇਰੇ ਮਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ, ਫੁਨ ਕਾਂਸੀ ਬਸੇ ਆਈ, ਜੈਸਾ ਮਗ ਹਰ ਤੈਸੀ ਕਾਂਸੀ, ਹਮ ਏਕੈ ਕਰ ਜਾਨੀ, ਹਮ ਨਿਰਧਨ ਜਿਉ ਇਹੋ ਧਨ ਪਾਇਓ, ਮਰਤੇ ਫੂਟ ਗੁਮਾਨੀ, ਕਰੈ ਗੁਮਾਨ ਚੁਭੇ ਤਿਸ ਸੂਲਾ ਕੋ, ਕੱਢ ਨਖੋ ਨਾਹੀ, ਅਜੈ ਸੋ ਚੋਬ ਕੋ ਬਿਲਲ ਬਲਾਂਤੇ, ਨਰਕੇ ਘੋਰ ਪਚਾਈ। ਉਹ ਕਹਿੰਦੇ ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਉ ਰਾਧੇ ਅੰਤੇ ਨਰਕੇ ਘੋਰ ਪਚਾਈ। ਉਹ ਕਹਿੰਦੇ ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਉ ਰਾਧੇ। ਉਹ ਕਹਿੰਦੇ ਇਹ ਲੋਕ ਕਹਿੰਦੇ ਵੀ ਗਧੇ ਦੀ ਜੂਨ ਚ ਚਲੇ ਜਾਂਦਾ, ਇਹਦੀ ਪ੍ਰਵਾਹ ਤੇ ਨਾ ਉਹਨਾਂ ਨੂੰ ਸਵਰਗਾਂ ਦੀ ਕੋਈ ਇੱਛਾ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਸੋਉ ਰਾਦੇ ਹਮ ਕਾਹੂ ਕੀ ਕਾਨ ਨ ਕੱਢਤੇ ਆਪਣੇ ਗੁਰਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਣ। ਫਿਰ ਜਦੋਂ ਨਾਲ ਦੀ ਨਾਲ ਸਵਾਸ ਜਿਹੜੇ ਉਹ ਪੂਰੇ ਹੋਏ ਤੇ ਭਗਤ ਕਬੀਰ ਸਾਹਿਬ ਜੀ ਸੱਚਖੰਡ ਵਿੱਚ ਪਰਮੇਸ਼ਰ ਦੇ ਸਿੰਘਾਸਣ ਤੇ ਜਾ ਬੈਠੇ ਤੇ ਉੱਥੇ ਫਿਰ ਜਿਹੜੇ ਭਗਤ ਸੰਤ ਪੁਰਖ ਜਿਹੜੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਜਿਨ੍ਹਾਂ ਦੇ ਸੀਤੇ ਹੋਏ ਮਨਾਂ ਵਾਲੇ ਭਗਤ ਬੈਠੇ ਹੈ ਉਹ ਕਹਿੰਦੇ ਲੈ ਭਈ ਕਬੀਰ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਪਰਮਾਤਮਾ ਦੇ ਸਿੰਘਾਸਣ ਤੇ ਬੈਠ ਗਿਆ। ਦੂਜੇ ਭਗਤ ਕਹਿੰਦੇ ਨਹੀਂ ਉਹ ਤੇ ਪਰਮਾਤਮਾ ਹੀ ਬੈਠਾ ਹੋਇਆ, ਕਬੀਰ ਕਦੋਂ ਆ? ਨਹੀਂ ਕਹਿੰਦੇ ਉਹ ਦੇਖੋ ਕਬੀਰ ਹੈ। ਤੇ ਜਿਹੜੇ ਤੀਸਰੇ ਸੀ ਨਾ ਲਾਗੋ ਸਿਆਣੇ ਉਹ ਕਹਿੰਦੇ ਭਈ ਇਹ ਤੁਹਾਨੂੰ ਭੁਲੇਖਾ ਪੈ ਰਿਹਾ, ਹੁਣ ਕਬੀਰ ਜਿਹੜਾ ਉਹ ਪਰਮਾਤਮਾ ਬਣ ਗਿਆ ਤੇ ਪਰਮਾਤਮਾ ਜਿਹੜਾ ਕਬੀਰ ਬਣ ਗਿਆ, ਦੋਨਾਂ ਚ ਅੰਤਰ ਹੀ ਕੋਈ ਨਹੀਂ ਰਹਿ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਬੀਰ ਸਾਹਿਬ ਦਾ ਨਾਮ ਲੈ ਕੇ ਤੇ ਉੱਥੇ ਦੇ ਵਿਦਵਾਨ ਪੰਡਤਾਂ ਨੂੰ ਆਖਿਆ ਭਾਈ ਜਿਵੇਂ ਕਬੀਰ ਸਾਹਿਬ ਉੱਥੇ ਜਾ ਕੇ ਚੜ੍ਹਾਈ ਕੀਤੇ ਤੇ ਫਿਰ ਵੀ ਉਹਨਾਂ ਨੇ ਸਗਲੀ ਸੈਣ ਤਰਾਈ, ਸਾਰੀ ਉੱਥੇ ਆਪਣੀ ਮਨੁੱਖਤਾ ਆਪਣੇ ਸ਼ਰਧਾਲੂਆਂ ਨੂੰ ਉਤਾਰਿਆ ਹੈ, ਇਵੇਂ ਜਗ੍ਹਾ ਦਾ ਨਹੀਂ ਫਰਕ ਹੁੰਦਾ, ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਇਹ ਪਾਵਨ ਕਥਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਇੱਥੋਂ ਤੱਕ ਪਹੁੰਚੀ ਹੈ। ਇਸ ਤੋਂ ਅੱਗੇ ਕੱਲ੍ਹ ਨੂੰ ਕਥਾ ਵਿਚਾਰਾਂਗੇ ਜੀ। ਕੱਲ੍ਹ ਦੀ ਦਿਹਾੜੀ ਦਾਸ ਨੇ ਕਥਾ ਆਪ ਜੀ ਨੂੰ ਸੁਣਾ ਕੇ ਅਤੇ ਫਿਰ ਆਪ ਜੀ ਤੋਂ ਛੁੱਟੀ ਲੈ ਲੈਣੀ ਹੈ। ਪਰਸੋਂ ਨੂੰ ਵੈਸੇ ਸਵੇਰ ਅਤੇ ਦੁਪਹਿਰ ਦੀ ਕਥਾ ਕਰਕੇ ਦਾਸ ਫਿਰ ਇੰਡੀਆ ਨੂੰ ਜਾ ਰਿਹਾ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦੋ ਪੰਕਤੀਆਂ ਪੜ੍ਹੀਏ ਜੀ।
ਸਤ ਸੰਗਤ ਹੋਵੈ ਰਹੀ ਤਾਹੀ ਭਏ ਮੋਖ ਤਜ ਦੇਹ ਉਹਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।